सो पहचानी है जो लरा दीन के हेत पुरजा पुरजा कट मर कबू न छाड खेत। कबीर मरण मुणसा सूर्या हक है जे होए मरह परवाणो। कबीर मरता मरता जग मुआ मर पे न जाने कोई ऐसी मरणी जो मर बहुर न मरना होई। राणा राव ना को रह रंग न तुंग फकीर वारी आपो अपनी कोई न बंध धीर। तन गंदगी दी कोठड़ी हर हीरियां दी खान जे सिर दित्तियां रब मिले तां पी सस्ता जान। डंडौत बंदनी अनकुबार सर्ब कला समरथ डोलन तेरा कहो प्रभु नानक दे कर हाथ। सतनाम श्री वाहे गुरु साहिब जी। माज महला तीजा गुरमुख मिले मिलाए आपे काल न जो है दुख ना संतापे। मैं मार बंधन सब तोड़ गुरमुख शब्द सुहामणिया हों वारी जियो वारी हर हर नाम सुहामणिया। गुरमुख गावे गुरमुख नाचे हर सेती चित लावणिया। गुरमुख गावे गुरमुख नाचे हर सेती चित लावणिया। वाहिगुरु जी का खालसा वाहिगुरु जी की। परम सत्कार योग चवर छत्र तख्त दे मालक दसाही पातशाहां दी आत्मक जोत सतगुरु पातशाह जी दी पावन हजूरी अंदर साजी नवाजी गुरु खालसा सतसंग जीओ। सतगुरु गरीब नवाज गुरु अमरदास साहब जी दी गुरबाणी माज राग विच चल रही है लड़ीवार विचार श्रवण करो आप।
माज महला तीजा गुरमुख मिलाए मिलाए आपे।
सतगुरु साहब जी फरमाउंदे हन गुरमुख मिलाए मिलाए आपे। मुख गुरां द्वारा मिलाया होया ओ परमेश्वर आपे मिलदा है। पर ताई मिलदा जे मुख गुरु साहिब जी मिलाउणगे। मुख गुरु साहिब जी दा मिलाया होया अथवा जो गुरमुख जन हन जिन्हां गुरमुखां नूं गुरु नाल मिलिया है उन्हां नूं परमेश्वर ने आप अपने नाल मिल लिया है। ओ गुरमुख प्यारे जेडे गुरु नाल मिले गुरु दी सिख्या नाल मिले ओ गुरु दे बचना ते पूरे पूरने पाउंदे होए चलदे होए परमेश्वर दा भाणा मनदे होए आप परमेश्वर दे मेल विच मिल गए।
काल न जो है दुख न संतापे
उन्हां नूं काल जम काल नहीं ताड़दा है। जम दूत नहीं उन्हां वलों वेखदे हन ना उन्हां नूं दुनिया दे दुख ही सताउंदे हन।
हौ मैं मार बंधन सब तोड़े
हंगता नूं मार करके सारे बंधन ਜਮਾ ਜਮਾਨੇ ਦੇ ਤੋੜ ਦਿੱਤੇ ਹਨ।
ਗੁਰਮੁਖ ਸ਼ਬਦ ਸੁਹਾਵਣਿਆ,
ਉਹ ਗੁਰਮੁਖ ਗੁਰੂ ਦੇ ਸ਼ਬਦ ਕਰਕੇ ਹੀ ਸੁਹਾਵਣਿਆ ਸੋਭਨੀਕ ਹੁੰਦੇ ਹਨ।
ਹਉ ਵਾਰੀ ਜਿਉ ਵਾਰੀ,
ਬਲਿਹਾਰ ਜਾਈਏ ਮਨ ਕਰਕੇ, ਕੁਰਬਾਨ ਜਾਈਏ ਤਨ ਕਰਕੇ ਉਨ੍ਹਾਂ ਗੁਰਮੁਖਾਂ ਤੋਂ।
ਹਰ ਹਰ ਨਾਮ ਸੁਹਾਵਣਿਆ,
ਜੋ ਹਰ ਹਰ ਪਰਮੇਸ਼ਰ ਦੇ ਨਾਮ ਕਰਕੇ ਸੁਹਾਵਣਿਆ ਫੱਬ ਰਹੇ ਹਨ।
ਗੁਰਮੁਖ ਗਾਵੈ ਗੁਰਮੁਖ ਨਾਚੈ,
ਗੁਰਮੁਖ ਜਨ ਗੁਰੂ ਦੇ ਗੁਣਾਂ ਨੂੰ ਅਕਾਲ ਪੁਰਖ ਪਰਮੇਸ਼ਰ ਦੇ ਪਰਉਪਕਾਰਾਂ ਨੂੰ ਗਾਉਂਦੇ ਹਨ। ਗੁਰਮੁਖ ਜਨ ਨਾਚੈ ਸਤ ਤੇ ਅਸਤ ਦਾ ਨਿਰਣਾ ਕਰਦੇ ਹਨ।
ਹਰ ਸੇਤੀ ਚਿੱਤ ਲਾਵਣਿਆ,
ਪਰਮੇਸ਼ਰ ਦੇ ਨਾਲ ਉਨ੍ਹਾਂ ਆਪਣਾ ਚਿੱਤ ਜੋੜ ਲਿਆ ਹੈ।
ਰਹਾਉ
ਵਿਸਰਾਮ ਲਾ ਕੇ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ,
ਗੁਰਮੁਖ ਜੀਵੈ ਮਰੈ ਪਰਵਾਹ,
ਗੁਰਮੁਖ ਪਿਆਰਿਆਂ ਨੇ ਆਪਣਾ ਜਿਉਣਾ ਤੇ ਮਰਨਾ ਪ੍ਰਵਾਨ ਨੀਕ ਕਰ ਲਿਆ ਹੈ। ਜਿਹੜੇ ਗੁਰਮੁਖ ਹੁੰਦੇ ਹਨ ਉਨ੍ਹਾਂ ਨੇ ਗੁਰੂ ਵਾਸਤੇ ਸੇਵਾ ਕਰਕੇ ਆਪਣੀ ਜ਼ਿੰਦਗੀ ਪ੍ਰਵਾਨ ਨੀਕ ਬਣਾ ਲਈ ਹੈ। ਇਸ ਜ਼ਿੰਦਗੀ ਦੇ ਵਿਚ ਸਿਮਰਨ ਭਜਨ ਕਰਕੇ, ਸ਼ੁਭ ਕਰਮ ਕਰਕੇ ਆਪਣਾ ਜਿਉਣਾ ਵੀ ਪ੍ਰਵਾਨ ਨੀਕ ਸਫਲਾ ਕਰ ਲਿਆ ਹੈ। ਉਨ੍ਹਾਂ ਗੁਰਮੁਖ ਪਿਆਰਿਆਂ ਨੇ ਮਰੈ ਮਰ ਕਰਕੇ ਆਪਣਾ ਮਰਨਾ ਜਿਹੜਾ ਉਹ ਪ੍ਰਵਾਨ ਨੀਕ ਬਣਾ ਲਿਆ, ਭਾਵ ਸਫਲਾ ਕਰ ਲਿਆ ਹੈ। ਕਿਉਂਕਿ ਉਹ ਗੁਰਮੁਖ ਪਿਆਰੇ ਚੰਗਿਆਈ ਵਾਸਤੇ ਮਰੇ ਹਨ, ਇਸ ਵਾਸਤੇ ਉਨ੍ਹਾਂ ਗੁਰਮੁਖ ਪਿਆਰਿਆਂ ਨੇ ਮਰਨਾ ਵੀ ਪ੍ਰਵਾਨ ਕਰ ਲਿਆ, ਸਫਲਾ ਕਰ ਲਿਆ, ਭਾਵ ਚੰਗੇ ਵਾਸਤੇ ਮਰੇ ਹਨ।
ਆਰ ਜਾ ਨਸ਼ੀ ਜੈ ਸ਼ਬਦ ਪਛਾਣ,
ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਪਛਾਣ ਕਰ ਲਈ ਅਤੇ ਬ੍ਰਹਮ ਨੂੰ ਪਛਾਣ ਲਿਆ ਹੈ, ਆਰ ਜਾ ਨਾ ਸ਼ੀਜੈ, ਉਨ੍ਹਾਂ ਦੀ ਜਿਹੜੀ ਆਰਜਾ ਉਮਰਾ ਹੈ ਉਹ ਨਾ ਸ਼ੀਜੈ, ਉਹ ਵਿਅਰਥ ਨਹੀਂ ਜਾਂਦੀ ਹੈ। ਤੇ ਆਰਜਾ ਨਾਮ ਹੈ ਸ੍ਰੇਸ਼ਟਤਾਈ ਦਾ, ਉਨ੍ਹਾਂ ਗੁਰਮੁਖਾਂ ਦੀ ਸ੍ਰੇਸ਼ਟਤਾਈ ਜਿਹੜੀ ਉਹ ਛਿਜਦੀ ਨਹੀਂ ਹੈ। ਜੋ ਸ੍ਰੇਸ਼ਟਤਾਈ ਗੁਰਮੁਖ ਪਿਆਰੇ ਹਰਜਿੰਦਰ ਸਿੰਘ ਜੀ ਅਤੇ ਸੁਖਦੇਵ ਸਿੰਘ ਜੀ ਕਰ ਗਏ ਨੇ, ਇਹ ਉਨ੍ਹਾਂ ਦੀ ਆਰਜਾ ਸ੍ਰੇਸ਼ਟਤਾਈ ਜਿਹੜੀ ਹੈ ਇਹ ਕਦੇ ਵੀ ਛੀਜਾ ਖਤਮ ਨਹੀਂ ਹੋਵੇਗੀ। ਚਾਹੇ ਉਨ੍ਹਾਂ ਦੇ ਫੁੱਲ, ਉਨ੍ਹਾਂ ਦੀਆਂ ਹੱਡੀਆਂ ਵੀ ਗੌਰਮੈਂਟ ਨਾ ਦੇਵੇ, ਚਾਹੇ ਮਰਜ਼ਾਦਾ ਨਾਲ ਸੰਸਕਾਰ ਵੀ ਨਾ ਕਰੇ, ਚਾਹੇ ਗਲਤ ਪ੍ਰਚਾਰ ਰੇਡੀਓ ਤੇ ਟੀਵੀਆਂ ਵਿਚ ਕਰੇ, ਪਰ ਜਿਹੜੀ ਉਨ੍ਹਾਂ ਦੀ ਸ੍ਰੇਸ਼ਟਤਾਈ ਹੈ ਉਹ ਨਾ ਛੀਜੈ, ਉਹ ਖਤਮ ਨਹੀਂ ਹੋ ਸਕਦੀ ਹੈ। ਉਹ ਸੁਨਹਿਰੀ ਅੱਖਰਾਂ ਦੇ ਵਿਚ ਗੁਰੂ ਇਤਿਹਾਸ ਵਿਚ ਚਮਕਦੀ ਰਹਿਣੀ ਹੈ ਰਹੇਗੀ। ਕਿਉਂਕਿ ਸ਼ਬਦ ਪਛਾਣ, ਉਨ੍ਹਾਂ ਨੇ ਬ੍ਰਹਮ ਨੂੰ ਪਛਾਣ ਲਿਆ, ਉਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਪਛਾਣ ਲਿਆ ਕਿ ਸ਼ਹੀਦ ਹੋਣਾ ਹੀ ਠੀਕ ਹੈ।
ਗੁਰਮੁਖ ਮਰੈ ਨਕਾਲ ਨਖਾਏ,
ਐਸੇ ਜਿਹੜੇ ਗੁਰਮੁਖ ਹਨ ਉਹ ਮਰਦੇ ਨਹੀਂ ਹਨ, ਨਹੀਂ, ਉਨ੍ਹਾਂ ਨੇ ਆਪਣਾ ਨਾਮ ਰਹਿੰਦੀ ਦੁਨੀਆਂ ਤੱਕ ਰੋਸ਼ਨ ਕਰ ਲਿਆ ਹੈ। ਇਕ ਵਾਰੀ ਮਰ ਕੇ ਸਦਾ ਵਾਸਤੇ ਆਪਣਾ ਨਾਮ ਸੰਸਾਰ ਦੇ ਵਿਚ ਜਿਉਂਦਾ ਬਣਾ ਲਿਆ ਹੈ। ਉਹ ਮਰਦੇ ਨਹੀਂ ਹਨ, ਨਹੀਂ, ਉਹ ਤਾਂ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਨਾ ਕਾਲ ਨਾ ਖਾਏ, ਗੁਰਮੁਖ ਮਰੈ ਨਾ ਉਹ ਗੁਰਮੁਖ ਪਿਆਰੇ ਮਰਦੇ ਹਨ, ਨਾ ਉਨ੍ਹਾਂ ਨੂੰ ਕਾਲ ਹੀ ਖਾਂਦਾ ਹੈ।
ਗੁਰਮੁਖ ਸੱਚ ਸਮਾਵਣਿਆ,
ਉਹ ਗੁਰਮੁਖ ਕਿੱਥੇ ਜਾਂਦੇ? ਕਹਿੰਦੇ ਉਹ ਗੁਰਮੁਖ ਤੇ ਸੱਚ ਸਰੂਪ ਵਿਚ ਸਮਾਵਣਿਆ ਸਮਾ ਗਏ ਹਨ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਉਨ੍ਹਾਂ ਗੁਰਮੁਖ ਪਿਆਰਿਆਂ ਨੇ, ਜਿਹੜੀ ਲੰਘ ਗਈ ਰਾਤ ਚਾਰ ਵਰਜੇ ਤੜਕੇ ਅੰਮ੍ਰਿਤ ਵੇਲੇ, ਉਹ ਸੱਚਾ ਪਿੜ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿਚ ਮੱਲ ਲਿਆ ਗੁਰਮੁਖ ਪਿਆਰਿਆਂ ਨੇ।
ਗੁਰਮੁਖ ਹਰ ਦਰ ਸੋਭਾ ਪਾਏ,
ਉਥੇ ਹਰੀ ਦੀ ਦਰਗਾਹ ਵਿਚ ਉਹ ਗੁਰਮੁਖ ਪਿਆਰੇ ਸੋਭਾ ਦੇ ਸਹਿਤ ਹੋਏ, ਉਨ੍ਹਾਂ ਨੂੰ ਸੋਭਾ ਪ੍ਰਾਪਤ ਹੋਈ ਹੈ, ਉਹ ਸੋਭਾ ਪਾਉਂਦੇ ਹਨ।
ਗੁਰਮੁਖ ਵਿਚੋਂ ਆਪ ਗਵਾਏ,
ਕਿਉਂਕਿ ਗੁਰਮੁਖਾਂ ਨੇ ਆਪਣੇ ਵਿਚੋਂ ਆਪਣੱਤ ਜਿਹੜੀ ਸੀ ਉਹ ਗਵਾ ਲਈ ਹੈ। सो मेर खत्म कर ली है।
आप तरह कुल सगले तारे,
ओ गुरमुख प्यारे आप भी दोनों तर गए, उन्हें अपनिया कुला नानके दादके भी तार ले।
गुरमुख जन्म सवारणिया,
उन्हें गुरमुखा दे नां ते किते हस्पताल बन गए, किते स्कूल बन गए, उन्हें दे बच्चियां दा सत्कार कीता जावेगा, लोग उन्हें दे परिवारां दा भी सत्कार करनगे। आप तरह गुरमुख तर गए हैं, आप ओ हरिमंदर साहब जी दे सत्कार वास्ते जिस जालम ने हरिमंदर साहब ते अटैक करवाया ओनू सोध के आप शहीद हो गए। गुरमुख प्यारे आप तर गए, कुलां भी तार लिया अपनिया, गुरमुख जन्म सवारणिया, उन्हां गुरमुखां ने यह अपना धारिया हुआ मनुखा जन्म सवार लिया है। उन्हां दी मां भी धनता दे योग, उन्हां दा पिता भी धनता दे योग, जिन्हां ने जन्म दिता धन जननी जिन जाया, धन पिता प्रधान नानक जननी तन्नी माए। जिस मां ने जिस कुख विचो जन्म दिता ओ मां भी धनता दे योग, जिस पिता ने लड़ाया पालिया ओ पिता भी धनता दे योग, क्योंकि ओ गुरमुख आप तर के कुलां नूं तार गए, मनुखा जन्म धारिया होया सवार लिया उन्हां गुरमुख प्यारिया ने।
गुरमुख दुख कदे न लगे शरीर,
इहो जी गुरमुख प्यारिया दे शरीर नूं कदे भी दुख नहीं लगदा है। सात संगत जी, जे शरीर नूं दुख लगदा हुंदा तां हरजिंदर सिंह जिंदा, सुखदेव सिंह सुखा, ओ गुरमुख प्यारे ओ गवर्नमेंट दे अगे हार जांदे। ओ कहंदे सानू मारो ना, तुसी जो कहो उस तरह असी कर लैंदे हां, असी हिंदू बन जांदे हां, तुहाडे भरा बन जांदे हां, हुण साडे कोलों सिखां दे उल्ट कारवाई जो चाहुंदे ओ करवा लवो। जे मन जांदे तां गवर्नमेंट उन्हां नूं कार दे दिंदी, उन्हां नूं नाल पुलिस वाले दे दिंदे भई जेड़े जेड़े नौजवानां नाल तुहाडा संबंध है ओ फड़ाओ, सानू तुहानू कोठियां कारां देवांगे, तुहाडे घर वालियां बच्चियां नूं सुख ते सहूलतां देवांगे। पर नहीं, ओ गुरमुख प्यारे मन्ने हन, क्योंकि ओ इस नूं दुख नहीं मनदे हन। जे दुख मनदे हुंदे ते उन्हां दे बयान ना हुंदे भई असी सुप्रीम कोर्ट विच अपील नहीं करनी। उन्हां नूं कहा गया तुसीं अपील करो, कहिंदे नहीं करनी। उन्हां नूं कहा गया तुसीं कहो असीं वैद्यां नूं नहीं मारिया, कहिंदे मारिया असीं मारिया, इस करके मारिया इन्हें हरिमंदर साहिब ढवाया सी, अकाल तख्त ढवाया सी, इस करके असीं इह प्रवान करदे हां भी असीं मारिया है, असी नहीं अपील करांगे, असी शहीद होवांगे। कहोगा जी के सतनाम, वो अपने बचना ते फुल चढ़ा गए। तड़के चार बजे गुरु की गोदी विच पहुंच गए जालम सरकार वल्लों, जिस बारे सतगुरु साहब जी ने गुरबाणी विच फरमाया, दुष्ट चौंकड़ी सदा कूड़ कमावे ना बूझे विचारे। जालम सरकारां इस तरह करिया ही कर दिया ने, पर नामो निशान मिट जांदे ने उन्हां दे, रह जांदे इतिहास परमेश्वर दे प्यारियां दे। उन्हां गुरमुखां ने अपना जन्म मनुखा जन्म धारिया है सवार लिया, अपने मां दी कुख नूं सफला कर दिता।
गुरमुख हो मैं चुकै पीर,
ऐसे गुरमुखां नूं किथे दुख लगदा है, नहीं दुख लगदा उन्हां गुरमुख प्यारियां नूं, नहीं सी दुख लगदा, ताइयों हस हस के उन्हां ने फांसियां दे तख्तियां उपर गुरमुख गावै, गुरमुख नाचै, गुरमुख बन करके उन्हां ने खुशियां दे नाल परमेश्वर दे गुण गाउंदे, हो खुशियां दे नाल ओ फांसी दे तख्तियां दे नचे। असी शहीद हो के शहीदां दी लिस्ट विच अपना नाम लिखवाउणा है। धन गुरु गरीब नवास साहिब सच्चे पातशाह जी अज दे शब्द विच फरमा रहे हन, गुरमुख गावै गुरमुख नाचै, ओ गुरमुख खुशियां दे नाल नचे हन, ਕਿਉਂ? ਉਨ੍ਹਾਂ ਬਾਰੇ ਤਾਂਹੀਓ ਗੁਰਬਾਣੀ ਵਿਚ ਲਿਖਿਆ, ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਜਦੋਂ ਘਰ ਵਿਚ ਕੋਈ ਆਨੰਦ ਖੁਸ਼ੀ ਖੇੜਾ ਹੋਵੇ ਤੇ ਉਸ ਖੁਸ਼ੀਆਂ ਵਿਚ ਨੱਚੀਦਾ ਹੈ, ਕੋਈ ਵਿਆਹ ਸ਼ਾਦੀ ਹੋਵੇ ਤੇ ਖੁਸ਼ੀ ਵਿਚ ਨੱਚੀਦਾ ਹੈ। ਉਹ ਗੁਰਮੁਖ ਕਹਿੰਦੇ ਸੀ, ਮੌਤ ਰੂਪੀ ਲਾੜੀ ਨੂੰ ਅੱਜ ਵਿਆਹੁਣ ਲੱਗੇ ਹਾਂ, ਸਾਡੇ ਆਨੰਦ ਕਾਰਜ ਹੋਣ ਲੱਗੇ ਹਨ, ਮੌਤ ਲਾੜੀ ਨੂੰ ਵਿਆਹ ਕੇ ਅਕਾਲ ਪੁਰਖ ਪਰਮੇਸ਼ਰ ਪਤੀ ਦੇ ਚਰਨਾਂ ਵਿਚ ਪਹੁੰਚਣ ਲੱਗੇ ਹਾਂ, ਉਹ ਖੁਸ਼ੀਆਂ ਵਿਚ ਨੱਚੇ, ਨਹੀਂ ਤਾਂ ਉਨ੍ਹਾਂ ਦੀ ਫਾਂਸੀ ਰਿਹਾ ਹੋ ਸਕਦੀ ਸੀ, ਮੁਆਫ਼ੀ ਮੰਗ ਕੇ ਆ ਸਕਦੇ ਸਨ, ਕੌਮ ਦਾ ਨੁਕਸਾਨ ਕਰਾ ਸਕਦੇ ਸੀ ਕੋਠੀਆਂ ਕਾਰਾਂ ਲੈ ਕੇ। ਬਹੁਤ ਸਾਰੇ ਨੇ ਜਿਨ੍ਹਾਂ ਨੇ ਗਦਾਰੀ ਕੀਤੀ, ਕੌਮ ਦੀ ਕੰਡ ਲਵਾਈ ਹੈ। ਖਾਲਸਾ ਜੀ, ਇਹ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਗੁਰਮੁਖ ਪਿਆਰਿਆਂ ਨੇ ਸਿੱਖ ਕੌਮ ਦੀ ਪੱਗ ਨੂੰ ਦਾਗ ਨਹੀਂ ਲਾਇਆ ਹੈ। ਉਹ ਗੁਰਮੁਖ ਪਿਆਰੇ ਧਰਮ ਦੇ ਪਰਪੱਕ ਰਹਿੰਦੇ ਹੋਏ ਦ੍ਰਿੜਤਾ ਦੇ ਸਹਿਤ ਉਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੇ ਨਾਮ ਨੂੰ ਚਾਰ ਚੰਨ ਲਾਏ ਨੇ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਤੇ ਪੂਰਨੇ ਪਾਏ ਹਨ। ਗੁਰਮੁਖ ਪਿਆਰਿਆਂ ਨੇ ਉਨ੍ਹਾਂ ਨੂੰ ਦੁੱਖ ਕਿੱਥੇ ਲੱਗਣਾ, ਜੇ ਦੁੱਖ ਲੱਗਣਾ ਹੁੰਦਾ ਤਾਂ ਕਮਜ਼ੋਰੀ ਵਿਖਾ ਜਾਂਦੇ। ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ, ਸਰੀਰ ਜਿਹੜਾ ਸੂਖਮ ਸਰੀਰ ਆਤਮਾ, ਉਨ੍ਹਾਂ ਗੁਰਮੁਖ ਪਿਆਰਿਆਂ ਦੀ ਆਤਮਾ ਨੂੰ ਕਦੇ ਦੁੱਖ ਨਹੀਂ ਲੱਗਦਾ ਹੈ, ਨਹੀਂ ਲੱਗਦਾ ਉਨ੍ਹਾਂ ਨੂੰ ਦੁੱਖ। ਗੁਰਮੁਖ ਪਿਆਰਿਆਂ ਨੂੰ ਪ੍ਰਤੱਖ ਵੀ ਗੁਰਮੁਖ ਹੋਮੈ ਚੁੱਕੈ ਪੀਰ, ਇਹ ਜਿਹੜੀ ਹੋਮੈ ਹੰਗਤਾ ਦੀ ਪੀੜਾ ਚੁੱਕੀ ਗਈ, ਖਤਮ ਹੋ ਗਈ, ਗੁਰਮੁਖਾਂ ਦੀ ਹੋਮੈ ਦੀ ਪੀੜਾ ਖਤਮ ਹੋ ਗਈ, ਤਾਹੀਓ ਸਰੀਰ ਪ੍ਰਤੱਖ ਦੁੱਖ ਨਹੀਂ ਲੱਗੇ ਹਨ।
ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੈ,
ਉਨ੍ਹਾਂ ਗੁਰਮੁਖ ਪਿਆਰਿਆਂ ਦਾ ਮਨ ਨਿਰਮਲ ਸ਼ੁੱਧ ਹੋ ਗਿਆ, ਐਸਾ ਮੁੜ ਕੇ ਫਿਰ ਮਨ ਨੂੰ ਮੈਲ ਨਹੀਂ ਲੱਗਦੀ ਹੈ। ਨਹੀਂ ਤਾਂ ਕਈ ਚੰਗੇ ਪਾਸੇ ਵੱਲ ਨੂੰ ਚੱਲੇ, ਪਰ ਜਦਾ ਕੁ ਦੁੱਖ ਭੋਗਣੇ ਪਏ, ਪੁਲਿਸ ਵੱਲੋਂ ਕੁੱਟ ਮਾਰ ਪਈ ਤੇ ਮਨ ਮੈਲਾ ਹੋ ਗਿਆ, ਮੈਲੇ ਕਰਮ ਕਰਨੇ ਫਿਰ ਸ਼ੁਰੂ ਕਰ ਦਿੱਤੇ, ਗਦਾਰੀ ਕੀਤੀ, ਨੌਜਵਾਨਾਂ ਨੂੰ ਫੜਾਇਆ। ਪਰ ਨਹੀਂ, ਇਹ ਜਿੰਦੇ ਤੇ ਸੁੱਖੇ ਗੁਰਮੁਖ ਪਿਆਰਿਆਂ ਦਾ ਐਸਾ ਮਨ ਨਿਰਮਲ ਹੋਇਆ, ਫਿਰ ਮੈਲ ਨਾ ਲੱਗ ਗਿਆ, ਨਹੀਂ ਮੈਲ ਲੱਗੀ, ਸ਼ੁੱਧਤਾ ਦੇ ਸਹਿਤ ਗੁਰੂ ਚਰਨਾਂ ਵਿਚ ਪਹੁੰਚੇ ਹਨ, ਇੱਜ਼ਤ ਤੇ ਮਾਣ ਦੇ ਸਤਿਕਾਰ ਦੇ ਸਹਿਤ।
ਗੁਰਮੁਖ ਸਹਿਜ ਸਮਾਵਣਿਆ,
ਗੁਰਮੁਖ ਸਰੂਪ ਵਿਚ ਸਹਿਜ ਸਰੂਪ ਦੇ ਵਿਚ ਸਮਾਵਣਿਆ ਸਮਾ ਗਏ ਹਨ।
ਗੁਰਮੁਖ ਨਾਮ ਮਿਲੈ ਵਡਿਆਈ,
ਇਹ ਵਡਿਆਈ ਗੁਰਮੁਖ ਪਿਆਰਿਆਂ ਨੂੰ ਪਰਮੇਸ਼ਰ ਦੇ ਨਾਮ ਨਾਲ ਜੁੜਨੇ ਕਰਕੇ, ਪ੍ਰਵਾਹਿਗੁਰੂ ਅਕਾਲ ਪੁਰਖ ਨਾਲ ਜੁੜਨੇ ਕਰਕੇ, ਨਾਮ ਜਪਣ ਕਰਕੇ ਇਹ ਵਡਿਆਈ ਪ੍ਰਾਪਤ ਹੋਈ ਹੈ। ਨਹੀਂ ਤਾਂ ਸ਼ਹੀਦ ਪਦਵੀ ਦੀ ਵਡਿਆਈ ਭਾਗਾਂ ਵਾਲੇ ਨੂੰ ਮਿਲਦੀ ਹੈ, ਐਵੇਂ ਨਹੀਂ ਮਿਲ ਜਾਂਦੀ। ਗੁਰੂ ਕੇ ਪਿਆਰਿਓ, ਬੜੇ ਹੀ ਚੰਗੇ ਕਰਮ ਹੋਣ ਤਾਂ ਇਹ ਵਡਿਆਈ ਪ੍ਰਾਪਤ ਹੁੰਦੀ ਹੈ, ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਸੋ ਮੇਰੇ ਪਾਤਸ਼ਾਹ ਜੀ ਫਰਮਾਉਂਦੇ, ਗੁਰਮੁਖਾਂ ਨੂੰ ਇਹ ਨਾਮ ਜਪਣੇ ਕਰਕੇ ਦੁਨੀਆਂ ਵਿਚ ਸਤਿਕਾਰ ਵਡਿਆਈ ਪ੍ਰਾਪਤ ਹੋਈ ਹੈ।
ਗੁਰਮੁਖ ਗੁਣ ਗਾਵੈ ਸੋਭਾ ਪਾਈ,
ਗੁਰਮੁਖਾਂ ਨੇ ਪਰਮੇਸ਼ਰ ਦੇ ਗੁਣ ਗਾਉਂਦਿਆਂ ਹੋਇਆਂ, ਗੁਰੂ ਸਾਹਿਬ ਜੀ ਦੇ ਗੁਣ ਗਾਉਂਦਿਆਂ ਹੋਇਆਂ ਸੋਭਾ ਪ੍ਰਾਪਤ ਕੀਤੀ।
ਸਦਾ ਆਨੰਦ ਰਹੇ ਦਿਨ ਰਾਤੀ,
ਰਾਤ ਦਿਨੇ ਆਨੰਦ ਦੇ ਸਹਿਤ ਰਹਿੰਦੇ ਹਨ ਉਹ।
ਗੁਰਮੁਖ ਸ਼ਬਦ ਕਰਾਵਣਿਆ,
ਗੁਰਮੁਖ ਪਿਆਰੇ ਐਸੇ ਸ਼ਬਦ ਕਰਾਵਣਿਆ। ਸੋ ਗੁਰੂ ਕੇ ਪਿਆਰਿਓ, ਉਨ੍ਹਾਂ ਨੇ ਸ਼ਬਦ ਗੁਰੂ ਦੇ ਉਪਦੇਸ਼ ਨੂੰ ਆਪ ਕਮਾਉਣਾ ਕੀਤਾ, ਦੂਜਿਆਂ ਨੂੰ ਪ੍ਰੇਰਣਾ ਕੀਤੀ।
ਗੁਰਮੁਖ ਅਨਦਿਨ ਸ਼ਬਦੇ ਰਾਤਾ,
ਗੁਰਮੁਖ ਰਾਤ ਦਿਨੇ ਸ਼ਬਦ ਵਿਚ ਰੱਤੇ ਰਹਿੰਦੇ ਹਨ।
ਗੁਰਮੁਖ ਜੁਗ ਚਾਰੇ ਹੈ ਜਾਤਾ,
ਦੋਹਾਂ ਯੁਗਾਂ ਵਿਚ ਹੀ ਗੁਰਮੁਖ ਨੇ ਉਸ ਪਰਮਾਤਮਾ ਨੂੰ ਜਾਤਾ ਜਾਣਨਾ ਕੀਤਾ, ਗੁਰੂ ਸਾਹਿਬ ਜੀ ਨੂੰ ਜਾਣਿਆ।
ਗੁਰਮੁਖ ਗੁਣ ਗਾਵੈ ਸਦਾ ਨਿਰਮਲ,
ਗੁਰਮੁਖ ਪਿਆਰੇ ਜਿਹੜੇ ਹਨ ਉਹ ਸਦਾ ਵਾਸਤੇ ਸਤਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ, ਜੋ ਨਿਰਮਲ ਉਜਲ ਗੁਣ ਹਨ ਉਨ੍ਹਾਂ ਨੂੰ ਹਮੇਸ਼ਾ ਲਈ ਗਾਉਂਦੇ ਹਨ।
ਸਬਦੇ ਭਗਤ ਕਰਾਵਣਿਆ,
ਗੁਰੂ ਦੀ ਸਿੱਖਿਆ ਦੁਆਰਾ ਉਹ ਆਪ ਭਗਤੀ ਕਰਦੇ, ਦੂਜਿਆਂ ਤੋਂ ਕਰਵਾਉਂਦੇ ਹਨ।
ਬਾਝ ਗੁਰੂ ਹੈ ਅੰਧੇ ਅੰਧਾਰਾ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਗੁਰੂ ਅੰਗਦ ਦੇਵ ਜੀ ਤੋਂ ਬਿਨਾਂ, ਗੁਰੂ ਨਾਨਕ ਸਾਹਿਬ ਜੀ ਤੋਂ ਬਿਨਾਂ ਅਗਿਆਨੀ ਅੰਧੇ ਨੂੰ ਅਗਿਆਨਤਾ ਦਾ ਅੰਧੇਰਾ ਹੀ ਚਿੰਬੜਿਆ ਹੋਇਆ ਹੈ।
ਜਮਕਾਲ ਗ੍ਰਠੇ ਕਰੇ ਪੁਕਾਰਾ,
ਜਮਕਾਲ ਦੇ ਗ੍ਰਠੇ ਪਕੜੇ ਹੋਏ ਪੁਕਾਰਾਂ ਕਰਨਗੇ।
ਅਣਦਿਨ ਰੋਗੀ ਵਿਸ਼ਟਾ ਕੇ ਕੀੜੇ,
ਰਾਤ ਦਿਨੇ ਰੋਗੀ ਵਿਸ਼ਟਾ ਦੇ ਕੀੜੇ ਬਣੇ ਹੋਏ ਹਨ।
ਵਿਸ਼ਟਾ ਮੈਂ ਦੁੱਖ ਪਾਵਣ ਆ,
ਵਿਕਾਰਾਂ ਰੂਪੀ ਵਿਸ਼ਟਾ ਦੇ ਕੀੜੇ ਬਣੇ ਹੋਏ ਹਨ। ਮਰਨ ਤੋਂ ਬਾਅਦ ਪ੍ਰਤੱਖ ਵਿਸ਼ਟਾ ਦੇ ਕੀੜੇ ਬਣਨਗੇ, ਬਣ ਕੇ ਦੁੱਖ ਪਾਉਣਗੇ।
ਗੁਰਮੁਖ ਆਪੇ ਕਰੇ ਕਰਾਏ,
ਸੋ ਗੁਰਮੁਖ ਆਪੇ ਸਾਧ ਸੰਗਤ ਜੀ ਆਪ ਹੀ ਗੁਰਮੁਖਾਂ ਨੂੰ ਪੈਦਾ ਕਰ ਰਿਹਾ ਹੈ ਪਰਮੇਸ਼ਰ। ਆਪ ਹੀ ਗੁਰਮੁਖ ਪਿਆਰਿਆਂ ਦੇ ਪਾਸੋਂ ਗੁਰਮੁਖਤਾਈ ਵਾਲੇ ਕਰਮ ਕੰਮ ਕਵਾਉਂਦਾ ਹੈ। ਆਪ ਹੀ ਉਨ੍ਹਾਂ ਗੁਰਮੁਖਾਂ ਤੋਂ ਦੁਸ਼ਟਾਂ ਨੂੰ ਸੋਧਨ ਦੇ ਕੰਮ ਕਰਾਉਂਦਾ ਹੈ।
ਗੁਰਮੁਖ ਹਿਰਦੈ ਉਠਾ ਆਪ ਆਏ,
ਗੁਰਮੁਖਾਂ ਦੇ ਹਿਰਦੇ ਵਿਚ ਆਪ ਵਸਿਆ ਹੈ ਪਰਮੇਸ਼ਰ, ਆ ਕਰਕੇ ਪ੍ਰਸੰਨ ਹੋਇਆ ਹੈ।
ਨਾਨਕ ਨਾਮ ਮਿਲੈ ਵਡਿਆਈ,
ਸਤਿਗੁਰੂ ਤੀਸਰੇ ਨਾਨਕ ਜੀ ਫਰਮਾਉਂਦੇ ਹਨ ਨਾਮ ਮਿਲੈ ਵਡਿਆਈ। ਭਾਈ ਇਹ ਨਾਮ ਜਪਣ ਕਰਕੇ ਵਡਿਆਈ ਮਿਲਦੀ ਹੈ। ਜਿਹੜੇ ਨਾਮ ਨਾਲ ਜੁੜੇ ਨੇ, ਨਾਮੀ ਪਰਮੇਸ਼ਰ ਦੇ ਨਾਲ ਜੁੜੇ ਹਨ, ਉਨ੍ਹਾਂ ਗੁਰਮੁਖ ਪਿਆਰਿਆਂ ਨੂੰ ਇਹ ਵੱਡੀ ਵਡਿਆਈ ਪ੍ਰਾਪਤ ਹੁੰਦੀ ਹੈ।
ਪੂਰੇ ਗੁਰ ਤੇ ਪਾਵਣਿਆ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸੋਂ ਪਾਵਣਿਆ ਪ੍ਰਾਪਤ ਹੁੰਦੀ ਹੈ। ਇਹ ਵਡਿਆਈ ਉਨ੍ਹਾਂ ਗੁਰਮੁਖ ਪਿਆਰਿਆਂ ਨੂੰ ਪੂਰੇ ਗੁਰੂ ਸਾਹਿਬ ਜੀ ਤੋਂ ਪ੍ਰਾਪਤ ਹੋਈ ਹੈ। ਪੂਰਨ ਸਤਿਗੁਰੂ ਬਾਣੀ, ਗੁਰੂ ਗੁਰੂ ਹੈ ਬਾਣੀ, ਗੁਰਬਾਣੀ ਰੂਪ ਗੁਰੂ ਨਾਲ ਜੁੜਨੇ ਕਰਕੇ, ਗੁਰਬਾਣੀ ਨੂੰ ਪੜ੍ਹਨੇ ਕਰਕੇ, ਸੁਣਨੇ ਕਰਕੇ ਇਹ ਸੋਭਾ ਪ੍ਰਾਪਤ ਹੋਈ ਹੈ ਗੁਰਮੁਖ ਪਿਆਰਿਆਂ ਦੇ ਤਾਈ।
ਮਾਝ ਮਹੱਲਾ ਤੀਜਾ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ
ਏਕਾ ਜੋਤ ਜੋਤ ਹੈ ਸਰੀਰਾ,
ਇੱਕੋ ਇੱਕ ਜੋ ਜੋਤੀ ਸਰੂਪ ਪਰਮੇਸ਼ਰ ਹੈ ਉਸੇ ਦੀ ਜੋਤ ਸੱਤਾ ਹੈ ਇਨ੍ਹਾਂ ਸਰੀਰਾਂ ਦੇ ਵਿਚ।
ਸ਼ਬਦ ਦਿਖਾਏ ਸਤਿਗੁਰ ਪੂਰਾ,
ਪੂਰਨ ਸਤਿਗੁਰੂ ਜੀ ਹੋਣ ਤਾਂ ਆਪਣੇ ਉਪਦੇਸ਼ ਸਿੱਖਿਆ ਦੁਆਰਾ ਇਹ ਜੀਵ ਦੇ ਤਾਈ ਇਸ ਜੋਤ ਨੂੰ ਇਸ ਸੱਤਾ ਨੂੰ ਦਿਖਾਉਣਾ ਕਰਦੇ ਹਨ।
ਆਪੇ ਫਰਕ ਕੀ ਤੋਨ ਘਟ ਅੰਤਰ,
ਆਪ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਫਰਕ ਕੀ ਤੋਨ ਕੀਤੇ ਹਨ। ਜੋਤ ਭਾਵੇਂ ਸਭ ਦੇ ਅੰਦਰ ਇੱਕੋ ਹੀ ਹੈ, ਪਰ ਉਸ ਪਰਮੇਸ਼ਰ ਨੇ ਇਹ ਸਰੀਰਾਂ ਦੇ ਵਿਚ ਫਰਕ ਕੀਤੇ ਹਨ। ਮੇਰਾ ਕਰਤਾ ਇੱਕ ਖੇਲ ਉਪਾਇਆ, ਕੋਈ ਨ ਕਿਸੇ ਜਿਹਾ ਉਪਾਇਆ, ਕੋਈ ਕਿਸੇ ਦੇ ਨਾਲ ਰਲਦਾ ਨਹੀਂ ਹੈ। ਇਹ ਆਪ ਹੀ ਪਰਮੇਸ਼ਰ ਨੇ ਫਰਕ ਕੀਤੇ ਹਨ, ਚਿਹਰਿਆਂ ਮੋਹਰਿਆਂ ਸਰੀਰਾਂ ਦੇ ਆਪ ਹੀ ਫਰਕ ਕੀਤੇ ਨੇ। ਲੱਖਾਂ ਦੁਨੀਆਂ ਸ੍ਰਿਸ਼ਟੀ ਕਰੋੜਾਂ ਬਣਾਈ ਹੈ, ਕੋਈ ਕਿਸੇ ਦੇ ਨਾਲ ਨਹੀਂ ਮਿਲਦਾ, ਕੋਈ ਨਾ ਕਿਸੇ ਜਿਹਾ ਉਪਾਇਆ, ਸੋ ਕੋਈ ਕਿਸੇ ਵਰਗਾ ਨਹੀਂ ਪੈਦਾ ਕੀਤਾ। ਸਭ ਅਲੱਗ ਅਲੱਗ ਫਰਕ ਆਪ ਹੀ ਪਰਮੇਸ਼ਰ ਨੇ ਕੀਤੇ ਹਨ। ਇੱਕ ਫੋਟੋਆਂ ਬਣਾਉਣ ਵਾਲਾ ਕੁਝ ਕੁ ਫੋਟੋ ਬਣਾਉਣ ਤੋਂ ਬਾਅਦ ਸੋਚਣ ਲੱਗ ਪੈਂਦਾ ਹੈ ਕਿ ਹੁਣ ਫੋਟੋਆਂ ਇੱਕ ਦੂਜੇ ਦੇ ਨਾਲ ਮਿਲਣ ਲੱਗ ਪਈਆਂ ਨੇ, ਪਰ ਉਸ ਅਕਾਲ ਪੁਰਖ ਨੇ ਕਰੋੜਾਂ ਦੀ ਗਿਣਤੀ ਵਿਚ ਸ੍ਰਿਸ਼ਟੀ ਪੈਦਾ ਕਰਕੇ ਕਿੱਡਾ ਫਰਕ ਪਾ ਦਿੱਤਾ, ਸੋ ਝੱਟ ਪਛਾਣਿਆ ਜਾਂਦਾ ਹੈ। ਇਸੇ ਪ੍ਰਕਾਰ ਜੋਤ ਇੱਕੋ ਹੀ ਹੈ, ਉਸ ਪਰਮੇਸ਼ਰ ਨੇ ਆਪ ਹੀ ਫਰਕ ਇਹ ਅਲੱਗ ਅਲੱਗ ਖਾਣੀਆਂ ਵਿਚ ਜੀਵਾਂ ਨੂੰ ਪੈਦਾ ਕਰਨ ਰੂਪ ਪਾਉਣਾ ਕੀਤੇ ਹਨ। ਆਪ ਹੀ ਫਰਕ ਪਰਮੇਸ਼ਰ ਨੇ ਰਫਤਾਰ ਗੁਫਤਾਰ ਤੇ ਦਸਤਾਰ ਦੇ ਇਹ ਆਪ ਹੀ ਪਰਮੇਸ਼ਰ ਨੇ ਇਹ ਫਰਕ ਕੀਤੇ ਹਨ ਵਿਚ ਘੱਟ ਅੰਤਰ। ਸੋ ਘੱਟ ਸਰੀਰ ਦੇ ਅਥਵਾ ਹਿਰਦੇ ਦੇ ਅੰਦਰ ਭਾਵੇਂ ਜੋਤ ਇੱਕੋ ਹੀ ਹੈ, ਪਰ ਇਹ ਅਲੱਗ ਅਲੱਗ ਫਰਕ ਪਰਮੇਸ਼ਰ ਨੇ ਕੀਤੇ, ਖਾਣੀਆਂ ਖਾਣੀਆਂ ਵਿਚ ਫਰਕ ਪਾ ਦਿੱਤੇ।
ਆਪੇ ਬਣਤ ਬਣਾ ਬਣਿਆ,
ਆਪ ਹੀ ਇਹ ਸ੍ਰਿਸ਼ਟੀ ਦੀ ਬਣਾਉਤ ਪਰਮੇਸ਼ਰ ਨੇ ਬਣਾਉਣਾ ਕੀਤੀ ਹੈ, ਆਪ ਹੀ ਹੈ ਬਣਾਉਣ ਵਾਲਾ। ਇਹ ਖੰਡਾਂ ਬ੍ਰਹਿਮੰਡਾਂ ਦੀ ਬਣਤ ਨੂੰ ਬਣਾਉਤ ਨੂੰ ਬਣਾਉਣ ਵਾਲਾ ਹੈ, ਇਸਤਰੀਆਂ ਪੁਰਸ਼ਾਂ ਰੂਪੀ ਬਣਾਉਤ।
ਹਉ ਵਾਰੀ ਜੀ ਹਉ ਵਾਰੀ,
ਸਦਕੇ ਜਾਵਾਂ ਮਨ ਕਰਕੇ, ਬਲਿਹਾਰ ਜਾਈਏ ਤਨ ਕਰਕੇ।
ਹਰ ਸੱਚੇ ਕੇ ਗੁਣ ਗਾਵਣ,
ਉਨ੍ਹਾਂ ਦੇ ਉਪਰੋਂ ਜੋ ਸੱਚੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ, ਜਿਹੜੇ ਰੱਬ ਦੇ ਗੁਣਾਂ ਨੂੰ ਗਾਉਣ ਵਿਚ ਲੱਗੇ ਹਨ, ਜਿਨ੍ਹਾਂ ਨੇ ਐਸੇ ਗੁਣ ਗਾਏ ਹਨ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਦਾਨਾ ਹਾਂ, ਤੁਮਰੀ ਮਹਿਮਾ ਵਰਨ ਸਾਕੋ, ਤੂੰ ਠਾਕੁਰੀ ਊਚ ਭਗਵਾਨਾ। ਜਿਹਵਾ ਏਕ ਕਮਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨੀ ਲਹੀਐ। ਐਸੇ ਗੁਰਮੁਖ ਪਿਆਰੇ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ, ਮੈਂ ਉਨ੍ਹਾਂ ਤੋਂ ਸਦਕੇ ਵਾਰਨੇ ਫੇਰਨੇ ਜਾਵਾਂ।
ਬਾਜ ਗੁਰੂ ਕੋ ਸਹਿਜ ਨ ਪਾਏ,
ਗੁਰੂ ਸਾਹਿਬ ਜੀ ਤੋਂ ਬਿਨਾਂ ਕੋਈ ਸਹਿਜ ਗਿਆਨ ਦੀ ਪ੍ਰਾਪਤੀ ਨਹੀਂ ਕਰ ਸਕਦਾ, ਗੁਰੂ ਸਾਹਿਬ ਜੀ ਤੋਂ ਬਿਨਾਂ ਸ਼ਾਂਤੀ ਵੀ ਨਹੀਂ ਮਿਲਦੀ ਹੈ।
ਗੁਰਮੁਖ ਸਹਿਜ ਸਮਾਵਣਿਆ,
ਜਿਹੜੇ ਗੁਰਮੁਖ ਜਨ ਹਨ ਉਹ ਤਾਂ ਭਾਈ ਗੁਰੂ ਦੁਆਰਾ ਸਹਿਜ ਸਰੂਪ ਵਿਚ ਭੇਦ ਹੋ ਗਏ ਹਨ।
ਰਹਾਉ
ਵਿਸਰਾਮ ਲਾ ਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
ਤੂੰ ਆਪੇ ਸੋ ਹੈ ਆਪੇ ਜਗ ਮੋਹੈ।
ਹੇ ਪਰਮੇਸ਼ਰ ਅਥਵਾ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ, ਤੂੰ ਆਪੇ ਸੋਹ ਹੈ। ਹੇ ਵਾਹਿਗੁਰੂ ਅਕਾਲ ਪੁਰਖ, ਤੂੰ ਆਪ ਹੀ ਗੁਰੂ ਰੂਪ ਹੋ ਕਰਕੇ ਸੋਭ ਰਿਹਾ ਹੈ, ਅਥਵਾ ਤੂੰ ਆਪ ਹੀ ਸੋਹਣੇ ਕਰਮ ਕਰਨ ਵਾਲਾ ਗੁਰਮੁਖ ਰੂਪ ਵਿਚ ਸੋਹ ਹੈ, ਸੋਭ ਰਿਹਾ ਹੈ। ਆਪੇ ਜਗ ਮੋਹ ਹੈ, ਆਪ ਹੀ ਤੂੰ ਗੁਰੂ ਰੂਪ ਹੋ ਕਰਕੇ ਸੰਸਾਰ ਨੂੰ ਆਪਣੇ ਉਪਰ ਮੋਹਿਤ ਕਰ ਰਿਹਾ ਹੈ, ਤੇ ਆਪ ਹੀ ਜਗਿਆਸੂ ਰੂਪ ਹੋ ਕਰਕੇ ਸੋ ਰਿਹਾ ਹੈ, ਸੋਭ ਰਿਹਾ ਹੈ।
ਤੂੰ ਆਪੇ ਨਦਰੀ ਜਗਤ ਪਰੋਵੈ ਹੈ।
ਇਹ ਪਰਮੇਸ਼ਰ ਤੂੰ ਆਪ ਹੀ ਨਦਰੀ, ਇਹ ਕਿਰਪਾ ਨਦਰ ਦ੍ਰਿਸ਼ਟੀ ਵਾਲੇ ਅਕਾਲ ਪਰਮੇਸ਼ਰ, ਤੂੰ ਆਪ ਹੀ ਇਸ ਸ੍ਰਿਸ਼ਟੀ ਦੇ ਤੁਆਈ ਸੋ ਇਹ ਸਵਾਸਾਂ ਰੂਪੀ ਧਾਗੇ ਦੇ ਵਿਚ ਪਰੋਣਾ ਕੀਤਾ ਹੈ, ਆਪਣੀ ਸੱਤਾ ਦੇ ਵਿਚ ਪਰੋਣਾ ਕੀਤਾ ਹੈ ਆਪ ਹੀ ਜੀਵਾਂ ਦੇ ਤਾਈ।
ਤੂੰ ਆਪੇ ਦੁੱਖ ਸੁਖ ਦੇਵੈ ਕਰਤੇ,
ਇਹ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ ਕਰਮਾਂ ਅਨੁਸਾਰ ਦੁੱਖ ਤੇ ਸੁਖ ਆਪ ਹੀ ਦੇਣ ਵਾਲਾ ਹੈ ਤੂੰ।
ਗੁਰਮੁਖ ਹਰ ਦੇਖਾ ਬਣਿਆ,
ਗੁਰਮੁਖ ਜਿਹੜੇ ਹਨ ਉਨ੍ਹਾਂ ਨੂੰ ਮੁਖੀ ਗੁਰਾਂ ਦੁਆਰਾ ਆਪਣਾ ਰੂਪ ਦਿਖਾਉਣਾ ਕੀਤਾ ਹੈ।
ਆਪੇ ਕਰਤਾ ਕਰੇ ਕਰਾਏ,
ਆਪ ਹੀ ਹੈ ਕਰਤਾ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਇਹ ਕਰਤੇ ਪਰਮੇਸ਼ਰ ਤੂੰ ਆਪ ਹੀ ਹੈ ਕਰੇ ਸ੍ਰਿਸ਼ਟੀ ਨੂੰ ਕਰਨ ਵਾਲਾ, ਆਪ ਹੀ ਸ੍ਰਿਸ਼ਟੀ ਤੋਂ ਚੰਗੇ ਮਾੜੇ ਕਰਮ ਕਰਵਾਉਣ ਵਾਲਾ ਹੈ।
ਆਪੇ ਸ਼ਬਦ ਗੁਰ ਮਨ ਵਸਾਏ,
ਆਪ ਹੀ ਗੁਰ ਸ਼ਬਦ, ਆਪੇ ਸ਼ਬਦ ਗੁਰ ਮਨ ਵਸਾਏ, ਆਪ ਹੀ ਹੇ ਪਰਮੇਸ਼ਰ ਗੁਰੂ ਦੀ ਸਿੱਖਿਆ ਨੂੰ ਇਹ ਸਾਡੇ ਕਲਯੁਗੀ ਜੀਵਾਂ ਦੇ ਮਨ ਵਿਚ ਵਸਾਉਣ ਵਾਲਾ ਹੈ।
ਸਬਦੇ ਉਪਜੈ ਅੰਮ੍ਰਿਤ ਬਾਣੀ,
ਸਬਦੇ ਉਪਜੈ ਅੰਮ੍ਰਿਤ ਬਾਣੀ, ਇਹ ਨਾਮ ਅੰਮ੍ਰਿਤ ਬਾਣੀ ਜਿਹੜੀ ਹੈ ਸ਼ਬਦੇ, ਇਹ ਤੁਹਾਡੀ ਸਿੱਖਿਆ ਦੁਆਰਾ ਹੀ ਹਿਰਦੇ ਵਿਚ ਉਪਜਾ ਪ੍ਰਗਟ ਹੁੰਦੀ ਹੈ।
ਗੁਰਮੁਖ ਆਖ ਸੁਣਾਵਣਿਆ,
ਗੁਰਮੁਖਾਂ ਨੇ ਆਖ ਮੁਖ ਦੇ ਨਾਲ ਕਹਿ ਕਰਕੇ ਸੁਣਾਉਣਾ ਕੀਤਾ ਹੈ ਸ੍ਰਿਸ਼ਟੀ ਦੇ ਤਾਈ ਇਹ ਨਾਮ ਅੰਮ੍ਰਿਤ ਬਾਣੀ ਦੇ ਉਪਦੇਸ਼ ਨੂੰ।
ਆਪੇ ਕਰਤਾ ਆਪੇ ਭੁਗਤਾ,
ਇਹ ਪਰਮੇਸ਼ਰ ਤੂੰ ਆਪ ਹੀ ਹੈ ਕਰਤਾ ਪੈਦਾ ਕਰਨ ਵਾਲਾ ਸ੍ਰਿਸ਼ਟੀ ਨੂੰ, ਆਪ ਹੀ ਹੈ ਭੁਗਤਾ ਰੂਪ ਹੋ ਕਰਕੇ ਪਦਾਰਥਾਂ ਨੂੰ ਭੋਗਣ ਵਾਲਾ, ਆਪ ਹੀ ਭੁਗਤਾ ਗ੍ਰਿਸਤੀ ਰੂਪ ਹੋ ਰਿਹਾ ਹੈ।
ਬੰਧਨ ਤੋੜੇ ਸਦਾ ਹੈ ਮੁਕਤਾ,
ਬੰਧਨ ਤੋੜੇ ਸੋ ਇਸੇ ਪ੍ਰਕਾਰ ਆਪੇ ਕਰਤਾ ਆਪੇ ਭੁਗਤਾ, ਹੇ ਪਰਮੇਸ਼ਰ ਤੂੰ ਆਪ ਹੀ ਹੈ ਕਰਨ ਵਾਲਾ ਸ਼ੁਭ ਕਰਮਾਂ ਦੇ ਤਾਈ, ਤੇ ਆਪ ਹੀ ਤੂੰ ਹੇ ਪਰਮੇਸ਼ਰ ਭੁਗਤਾ ਭੁਗਤਣ ਵਾਲਾ ਹੋ ਰਿਹਾ ਹੈ। ਗੁਰਮੁਖ ਰੂਪ ਦੇ ਵਿਚ ਗੁਰਬਾਣੀ ਦੀ ਪੰਕਤੀ ਹੈ, ਕੇਤਿਆ ਦੁਖ ਭੁਖ ਸਦ ਮਾਰ, ਕਿਤਨੇ ਕਹਨ ਜਿਹੜੇ ਦੁੱਖ ਤੇ ਭੁੱਖ ਤੇ ਸਦਾ ਮਾਰਾਂ ਨੂੰ ਮੰਗਦੇ ਰਹਿੰਦੇ ਹਨ। ਕਿਉਂ? ਉਹ ਕਹਿੰਦੇ ਨੇ ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ। ਮੁਸਲਮਾਨ ਫਕੀਰ ਜਿਹੜਾ ਕਹਿੰਦਾ ਔਰੰਗਜ਼ੇਬ ਤੂੰ ਜ਼ਾਲਮ ਹੈ, ਔਰੰਗਜ਼ੇਬ ਨੇ ਕਿਹਾ ਫਕੀਰ ਸਾਈਂ ਜੀ ਮੈਨੂੰ ਜ਼ਾਲਮ ਨਾ ਕਹੋ। ਕਹਿੰਦੇ ਜੇ ਮੈਂ ਨਾ ਕਹਾਂਗਾ ਤੇ ਹੋਰ ਕੌਣ ਕਹੇਗਾ। ਗੁਰਬਾਣੀ ਵਿਚ ਸਤਿਗੁਰੂ ਸਾਹਿਬ ਜੀ ਨੇ ਫਰਮਾਇਆ ਹੈ, ਬੋਲ ਸੋ ਤਰ ਮੀੜਿਆ ਮੌਨ ਕਤ ਤਾਰੀ ਰਾਮ। ਜੇ ਤੂੰ ਧਰਮੀ ਐ ਤੇ ਬੋਲਦਾ ਕਿਉਂ ਨਹੀਂ, ਚੁੱਪ ਕਿਉਂ ਧਾਰ ਲਈ ਆ, ਜਾਂ ਧਰਮ ਦਾ ਠੇਕੇਦਾਰ ਨਾ ਬਣ। ਇਕ ਪਾਸੇ ਤੂੰ ਧਰਮ ਦੀ ਠੇਕੇਦਾਰੀ ਕਹਿੰਦਾ ਮੇਰੇ ਕੋਲ ਮੈਂ, ਤੇ ਜੇ ਤੂੰ ਧਰਮੀ ਐ ਤੇ ਬੋਲਦਾ ਕਿਉਂ ਨਹੀਂ, ਬੋਲ ਸੋ ਧਰਮੀੜਿਆ ਧਰਮੀਆਂ ਬੋਲ, ਕਿਉਂਕਿ ਤੂੰ ਜਦੋਂ ਬੋਲਣਾ ਤੇ ਸੱਚੋ ਸੱਚ ਬੋਲਣਾ, ਤੇਰਾ ਸੱਚ ਬੋਲਿਆ ਹੋਇਆ ਮੈਨੂੰ ਬਹੁਤ ਚੰਗਾ ਲੱਗਦਾ, ਕਿਉਂਕਿ ਸੰਸਾਰ ਝੂਠ ਬੋਲਦਾ ਸੱਚ ਨਹੀਂ ਬੋਲਦੇ, ਤੇ ਮੈਨੂੰ ਝੂਠ ਬੋਲਣ ਵਾਲੇ ਚੰਗੇ ਨਹੀਂ ਲੱਗਦੇ, ਮੈਨੂੰ ਉਹ ਚੰਗਾ ਲੱਗਦਾ ਜਿਹੜਾ ਸੱਚ ਬੋਲੇ। ਇਸ ਵਾਸਤੇ ਅਸੀਂ ਕਹਿੰਦੇ ਹਾਂ ਬੋਲ ਸੋ ਧਰਮੀੜਿਆ, ਭਈ ਧਰਮੀਆਂ ਤੂੰ ਤੇ ਬੋਲ, ਤੂੰ ਕਿਉਂ ਚੁੱਪ ਕਰ ਗਿਆ, ਬੇਧਰਮੀਆਂ ਨੇ ਤੇ ਚੁੱਪ ਕਰਨਾ ਹੀ ਕਰਨਾ, ਜ਼ਬਾਨ ਨਹੀਂ ਖੋਲਣੀ, ਤੂੰ ਤਾਂ ਧਰਮੀ ਸੀ ਤੂੰ ਤਾਂ ਬੋਲ ਦੇ, ਤੂੰ ਤਾਂ ਬੋਲ। ਮੌਨ ਕਤ ਧਾਰੀ ਰਾਮ, ਤੂੰ ਕਿਉਂ ਮੌਨ ਧਾਰ ਲਈ ਹੈ, ਤੂੰ ਕਿਉਂ ਚੁੱਪ ਕਰ ਗਿਆ, ਤੇਰਾ ਫਰਜ਼ ਬਣਦਾ ਸੀ ਬੋਲ, ਅਖਬਾਰਾਂ ਚ ਬੋਲ, ਸਟੇਜਾਂ ਤੇ ਬੋਲ, ਹਰ ਥਾਂ ਤੇ ਬੋਲ, ਕਿਉਂਕਿ ਤੇਰੇ ਬੋਲ ਨੇ ਰੱਬ ਦੇ ਪਿਆਰੇ ਜਿਹੜੇ ਦੁੱਖ ਭੋਗ ਰਹੇ ਨੇ ਉਹਨਾਂ ਨੂੰ ਧੀਰਜ ਦੇਣਾ ਹੈ, ਜ਼ਾਲਮਾਂ ਨੂੰ ਅਹਿਸਾਸ ਕਰਵਾਉਣਾ ਹੈ ਕਿ ਤੁਸੀਂ ਜ਼ਾਲਮ ਹੋ, ਬੋਲ। ਪਰ ਨਹੀਂ, ਧਰਮੀ ਵੀ ਚੁੱਪ ਕਰ ਗਏ। ਕਸਵੱਟੀ ਹੈ, ਪਰਖ ਹੈ, ਜਦੋਂ ਰੱਬ ਪਰਖਦਾ ਉਦੋਂ ਕੋਈ ਪੂਰਾ ਉਤਰਦਾ ਹੁੰਦਾ। ਸ਼ਰਮਦ ਫਕੀਰ ਨੂੰ ਨੁਰੰਗੇ ਨੇ ਕਿਹਾ ਮੈਨੂੰ ਜ਼ਾਲਮ ਨਾ ਕਹੋ, ਤੇ ਫਕੀਰ ਕਹਿਣ ਲੱਗਾ ਤੂੰ ਆਪਣੇ ਸਕੇ ਬਾਪ ਨੂੰ ਜੇਲ੍ਹ ਵਿਚ ਬੰਦ ਕੀਤਾ, ਅੰਨ ਪਾਣੀ ਬੰਦ ਕੀਤਾ ਦੇਣਾ, ਆਪਣੇ ਸਕੇ ਭਰਾਵਾਂ ਨੂੰ ਆਪਣੇ ਹੱਥਾਂ ਨਾਲ ਤੈਂ ਕਤਲ ਕੀਤਾ, ਤੇਰੀ ਸਕੀ ਭੈਣ ਆਪਣੇ ਘਰ ਵਿਚ ਕੁਆਰੀ ਨੂੰ ਰੱਖ ਕੇ ਦੁੱਖ ਦੇ ਰਿਹਾ, ਤੂੰ ਕਹਿੰਦਾ ਜੇ ਇਹਨੂੰ ਵਿਆਹ ਦਿੱਤਾ ਤਾਂ ਮੈਂ ਕਿਸੇ ਦਾ ਸਾਲਾ ਬਣ ਜਾਵਾਂਗਾ, ਸਾਰੀ ਉਮਰ ਉਹਨੂੰ ਕੁਆਰੀ ਰੱਖਿਆ, ਤੇ ਤੂੰ ਜ਼ਾਲਮ ਨਹੀਂ ਹੋਵੇਗਾ ਤੇ ਹੋਰ ਕੌਣ ਹੋਵੇਗਾ, ਜੇ ਮੈਂ ਫਕੀਰ ਜ਼ਾਲਮ ਨਹੀਂ ਕਹਾਂਗਾ ਤੇ ਹੋਰ ਕੌਣ ਕਹੇਗਾ, ਮੈਂ ਧਰਮੀ ਹਾਂ ਮੈਂ ਨਹੀਂ ਬੋਲਾਂਗਾ ਹੋਰ ਕੌਣ ਬੋਲੇਗਾ। ਫੜ ਕੇ ਜੇਲ੍ਹ ਵਿਚ ਪਾ ਦਿੱਤਾ, ਕਹਿਣ ਲੱਗਾ ਮੈਂ ਚੁੱਪ ਕਰਵਾ ਲਊ। ਪੁਲਿਸ ਵਾਲਿਆਂ ਨੂੰ ਕਿਹਾ ਇਹਨੂੰ ਰੋਜ਼ ਕੁੱਟਣਾ, ਰੋਜ਼ ਪੀਣ ਵਾਸਤੇ ਲੂਣ ਵਾਲਾ ਪਾਣੀ, ਲੂਣ ਘੋਲ ਕੇ ਤੇ ਪਾਣੀ ਦਾ ਪਿਆਲਾ ਦੇਣਾ, ਗਾੜਾ ਲੂਣ ਘੋਲ ਕੇ, ਅੱਠਾਂ ਪਹਿਰਾਂ ਵਿਚ ਇਕ ਵਾਰੀ ਲੂਣ ਦਾ ਪਿਆਲਾ ਪਾਣੀ ਚ ਘੋਲ ਕੇ ਉਹ ਪੀਣ ਵਾਸਤੇ ਦੇਣਾ, ਤੇ ਸਿਪਾਹੀਆਂ ਕੋਲੋਂ ਰੋਜ਼ ਕਟਾਉਣਾ, ਭਈ ਕਹਿ ਨੁਰੰਗਾ ਜ਼ਾਲਮ ਨਹੀਂ। ਸ਼ਰਮਦ ਫਕੀਰ ਨੁਰੰਗੇ ਦੀ ਜੇਲ੍ਹ ਵਿਚ ਰੋਜ਼ ਕੁੱਟ ਖਾਂਦਾ, ਸਿਪਾਹੀਆਂ ਕੋਲੋਂ ਲੂਣ ਦਾ ਪਿਆਲਾ ਆਉਂਦਾ, ਵਾਹਿਗੁਰੂ ਦਾ ਸ਼ੁਕਰ ਕਰਕੇ ਪੀ ਲੈਂਦਾ। ਅੰਗਰੇਜ ਸਾਹਿਬ ਉਸ ਨੂੰ ਪਤਾ ਚੱਲਿਆ ਇਹ ਹਿੰਦੁਸਤਾਨ ਵਿਚ ਨਰੰਗੇ ਦੇ ਪਾਸ ਗਿਆ। ਕਹਿਣ ਲੱਗਾ ਮੈਂ ਸਬਰ ਤੇ ਸ਼ੁਕਰ ਦੇ ਅਰਥ ਪੁੱਛਣੇ ਚਾਹੁੰਦਾ। ਔਰੰਗਜ਼ੇਬ ਨੇ ਆਪਣੀ ਸਭਾ ਬੁਲਾਈ, 1400 ਵਿਦਵਾਨ ਸੀ ਆਲਮ, ਉਨ੍ਹਾਂ ਨੂੰ ਬੁਲਾਇਆ ਤੇ ਕਿਹਾ ਇਹ ਅੰਗਰੇਜ਼ ਸਾਹਿਬ ਆਇਆ ਸਬਰ ਤੇ ਸ਼ੁਕਰ ਦੇ ਅਰਥ ਪੁੱਛਣੇ ਚਾਹੁੰਦਾ, ਦੱਸੋ। ਸਭ ਨੇ ਦੱਸੇ ਪਰ ਉਸ ਅੰਗਰੇਜ਼ ਸਾਹਿਬ ਦੀ ਤਸੱਲੀ ਨਾ ਹੋਈ। ਅਖੀਰ ਨੁਰੰਗੇ ਨੂੰ ਕਿਹਾ ਤੇਰੀ ਜੇਲ੍ਹ ਵਿਚ ਇਕ ਸਰਮਦ ਫਕੀਰ ਹੈ, ਮੈਂ ਉਹਦੇ ਦਰਸ਼ਨ ਕਰਨੇ ਚਾਹੁੰਦਾ। ਭੇਜ ਦਿੱਤਾ, ਸਿੱਖਾਂ ਵਿਚ ਬੰਦ ਹੈ। ਜਦੋਂ ਇਹ ਗਿਆ ਤੇ ਕਹਿਣ ਲੱਗਾ ਮੈਂ ਸਵਾਲ ਪੁੱਛਣਾ ਚਾਹੁੰਦਾ। ਸ਼ਰਮਦ ਫਕੀਰ ਕਹਿਣ ਲੱਗਾ ਸਵਾਲ ਦਾ ਜਵਾਬ ਦੇ ਦੇਵਾਂਗਾ, ਪਰ ਪਹਿਲਾਂ ਪਾਣੀ ਮੰਗਵਾ ਕੇ ਮੇਰਾ ਇਸ਼ਨਾਨ ਕਰਵਾਓ, ਨਵੇਂ ਬਸਤਰ ਪਵਾ, ਫਿਰ ਦੇਵਾਂਗਾ। ਨੁਰੰਗੇ ਨੂੰ ਕਹਿ ਕੇ ਪਾਣੀ ਲੈ ਕੇ ਉਸ ਅੰਗਰੇਜ਼ ਸਾਹਿਬ ਨੇ ਇਸ਼ਨਾਨ ਕਰਵਾਇਆ, ਨਵੇਂ ਬਸਤਰ ਪਵਾਏ। ਕਹਿਣ ਲੱਗਾ ਮੇਰੇ ਕੋਲ ਬੈਠ ਜਾ। ਬੈਠ ਗਿਆ, ਪੁਲਿਸ ਵਾਲੇ ਆਏ, ਉਨ੍ਹਾਂ ਨੇ ਕਿਹਾ ਕਹੋ ਨੁਰੰਗਾ ਜ਼ਾਲਮ ਨਹੀਂ। ਕਹਿਣ ਲੱਗਾ ਨੁਰੰਗਾ ਜ਼ਾਲਮ ਹੈ, ਜ਼ੁਲਮ ਕਰਦਾ। ਉਨ੍ਹਾਂ ਨੇ ਕੁੱਟਿਆ, ਬੜੇ ਪ੍ਰੇਮ ਨਾਲ ਕੁੱਟ ਖਾ ਲਈ। ਫਿਰ ਲੂਣ ਦਾ ਪਿਆਲਾ ਆਇਆ, ਉਸ ਵਾਹਿਗੁਰੂ ਦਾ ਸ਼ੁਕਰ ਕਰਕੇ ਉਹ ਲੂਣ ਦਾ ਪਿਆਲਾ ਪੀ ਲਿਆ। ਅੰਗਰੇਜ਼ ਅਫਸਰ ਵੇਖ ਕੇ ਹੈਰਾਨ ਹੋ ਗਿਆ ਵੀ ਇੰਨਾ ਲੂਣ ਇਕ ਦਿਨ ਬੰਦੇ ਦੇ ਅੰਦਰ ਚਲੇ ਜਾਵੇ ਤੇ ਪੇਟ ਖਰਾਬ ਕਰ ਦਊ, ਤੇ ਹੋਰ ਕੁਝ ਨਹੀਂ ਖਾਣਾ ਪੀਣਾ ਤੇ ਲੂਣ ਦਾ ਪਿਆਲਾ ਰੋਜ਼ ਇਕ ਪੀਣਾ। ਵਾਹ ਫਕੀਰ ਜੀ, ਪੁੱਛਿਆ ਭਈ ਦੱਸੋ ਹੁਣ ਸਬਰ ਤੇ ਸ਼ੁਕਰ ਦੇ ਅਰਥ ਪੁੱਛਣੇ ਚਾਹੁੰਦਾ ਸਾਂ, ਪਰ ਮੇਰੀ ਤਸੱਲੀ ਨਹੀਂ ਹੋਈ। 1400 ਆਲਮ ਸੀ, ਨਹੀਂ ਕਿਸੇ ਦੇ ਪਾਸੋਂ ਤਸੱਲੀ ਹੋਈ, ਇਸ ਵਾਸਤੇ ਮੈਂ ਤੁਹਾਡੇ ਪਾਸ ਆਇਆ। ਇਹ ਪੁੱਛਣ ਤੇ ਕਿਹਾ ਸੀ ਕਿ ਬਸਤਰ ਪਵਾ, ਇਸ਼ਨਾਨ ਕਰਵਾ ਕਰਕੇ ਪਾਸ ਬਿਠਾ ਲਿਆ, ਇਹਦੇ ਸਾਹਮਣੇ ਲੂਣ ਦਾ ਪਿਆਲਾ ਪੀਤਾ। ਕਹਿਣ ਲੱਗਾ ਜੀ ਦੇਵੋ ਹੁਣ ਜਵਾਬ। ਕਹਿੰਦੇ ਅਜੇ ਤੈਨੂੰ ਜਵਾਬ ਨਹੀਂ ਮਿਲਿਆ, ਕਹਿੰਦੇ ਦੇਖ ਇਹ ਜਿਹੜਾ ਲੂਣ ਦਾ ਪਿਆਲਾ ਰੋਜ਼ ਆਉਂਦਾ ਤੇ ਮੈਂ ਸ਼ੱਕ ਲੈਣਾ, ਇਹ ਮੇਰਾ ਸਬਰ ਹੈ। ਉਸ ਵਾਹਿਗੁਰੂ ਦਾ ਸ਼ੁਕਰ ਕਹਿ ਕੇ ਮੈਂ ਸ਼ੱਕ ਲੈਣਾ, ਆ ਮੈਨੂੰ ਰੋਜ਼ ਪੁਲਿਸ ਵਾਲੇ ਕੁੱਟਦੇ ਨੇ, ਮੈਂ ਕੁੱਟ ਖਾਣਾ, ਇਹ ਮੇਰਾ ਸਬਰ ਹੈ। ਕਹਿੰਦਾ ਅਜੇ ਤੈਨੂੰ ਪਤਾ ਨਹੀਂ ਲੱਗਾ ਵੀ ਸਬਰ ਤੇ ਸ਼ੁਕਰ ਕੀ ਹੈ। ਇਹ ਹੀ ਸਬਰ ਤੇ ਸ਼ੁਕਰ ਹੈ ਜੋ ਕੁੱਟ ਖਾ ਕੇ ਮਨ ਚ ਤਲਖੀ ਨਹੀਂ, ਲੂਣ ਦਾ ਪਿਆਲਾ ਪੀ ਕੇ ਉਹਦਾ ਸ਼ੁਕਰ ਕਰਦਾ ਵੀ ਵਾਹਿਗੁਰੂ ਤੇਰਾ ਸ਼ੁਕਰ ਹੈ। ਮੇਰੇ ਪਾਤਸ਼ਾਹ ਜੀ ਨੇ ਸ੍ਰੀ ਜਪਜੀ ਸਾਹਿਬ ਵਿਚ ਲਿਖਿਆ ਹੈ, ਕੇਤਿਆ ਦੁਖ ਭੁੱਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਕਿਤਨੇ ਐਸੇ ਨੇ ਜਿਨ੍ਹਾਂ ਨੇ ਕੌਮ ਵਾਸਤੇ, ਧਰਮ ਵਾਸਤੇ ਕੁੱਟਾਂ ਖਾਧੀਆਂ, ਦੁੱਖ ਭੋਗੇ, ਸਦਮਾਰ ਸਦਾ ਮਾਰਾਂ ਖਾਧੀਆਂ, ਭੁੱਖਾਂ ਸਹਾਰੀਆਂ, ਕੇਤਿਆ ਦੁੱਖ ਭੁੱਖ, ਭੁੱਖ ਦੇ ਦੁੱਖ ਝੱਲੇ, ਭੁੱਖਾਂ ਝੱਲੀਆਂ, ਤੇ ਦੁੱਖ ਭੋਗੇ ਸਹਾਰੇ। ਅਪੀਲਾਂ ਨਹੀਂ ਕੀਤੀਆਂ, ਸਗੋਂ ਕਿਹਾ ਗਿਆ ਵੀ ਸਾਡੀ ਅਪੀਲ ਨਾ ਕਰਿਓ, ਜੇ ਅਪੀਲ ਨਾ ਕਰਿਓ। ਉਹ ਜ਼ਰੂਰ ਇਹਨਾਂ ਪੰਕਤੀਆਂ ਨਾਲ ਜੁੜੇ ਹੋਏ ਹੋਣਗੇ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ। ਜੋ ਤੁਧ ਪਾਵੈ ਸਾਈ ਫਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਹ ਜ਼ਰੂਰ ਪੜਦੇ ਹੋਣਗੇ, ਤੇਰਾ ਕੀਆ ਮਿੱਠਾ ਲਾਗੈ ਹੈ, ਹਰ ਨਾਮ ਪਦਾਰਥ ਨਾਨਕ ਮੰਗੈ। ਨਹੀਂ ਤਾਂ ਕਮਜ਼ੋਰੀ ਵਿਖਾ ਕੇ ਉਹ ਛੁੱਟ ਸਕਦੇ ਸਨ, ਉਹ ਦੁਨਿਆਵੀ ਬੇਅੰਤ ਸੁਖ ਭੋਗ ਸਕਦੇ ਸਨ, ਕਿਉਂਕਿ ਗਦਾਰੀਆਂ ਕਰਨ ਵਾਲਿਆਂ ਨੇ ਬਹੁਤ ਕੁਝ ਦੁਨਿਆਵੀ ਸੁਖ ਭੋਗੇ, ਕੌਮ ਦਾ ਨੁਕਸਾਨ ਕਰਵਾ ਕੇ। ਤੁਹਾਨੂੰ ਗੁਰਮੁਖ ਪਿਆਰਾ, ਜਿਵੇਂ ਸਤਵੰਤ ਸਿੰਘ ਤੇ ਬੇਅੰਤ ਸਿੰਘ ਜੀ ਗਏ, ਉਸੇ ਤਰ੍ਹਾਂ ਇਹ ਗੁਰਮੁਖ ਪਿਆਰੇ ਸੁਖਦੇਵ ਸਿੰਘ ਜੀ ਤੇ ਹਰਜਿੰਦਰ ਸਿੰਘ ਜੀ, ਉਸ ਲਾਈਨ ਤੇ ਚੱਲਦੇ ਹੋਏ ਗੁਰਮੁਖ ਪਿਆਰੇ ਜ਼ਰੂਰ ਜਪਜੀ ਸਾਹਿਬ ਦੇ ਪਾਠ ਨੂੰ ਵਿਚਾਰਦੇ ਹੋਣਗੇ। ਕਿਤਿਆ ਦੁੱਖ ਭੂਗ ਸਦਮਾਰ, ਕਿਤਨੇ ਐਸੇ ਨੇ ਜਿਹੜੇ ਧਰਮ ਵਾਸਤੇ, ਪਰਉਪਕਾਰ ਵਾਸਤੇ ਦੁੱਖ ਤੇ ਭੁੱਖ ਤੇ ਰੋਜ ਮਾਰਾਂ ਖਾਂਦੇ, ਸਹਾਰਦੇ ਹੋਏ ਕਹਿੰਦੇ ਨੇ ਇਹ ਪੇ ਦਾਤ ਤੇਰੀ ਦਾਤਾਰ, ਇਹ ਪਰਮੇਸ਼ਰ ਇਹ ਦੁੱਖ ਤੇ ਭੁੱਖ ਵੀ ਤੇਰੀ ਦਾਤ ਹੈ। ਕਹੋ ਗੱਜ ਕੇ ਸਤਨਾਮ, ਕਿਉਂਕਿ ਸਾਡਾ ਇਹ ਇਤਿਹਾਸ ਹੈ, ਅੱਜ ਦੀ ਗੱਲ ਨਹੀਂ, ਇਹ ਸ਼ੁਰੂਆਤ ਤੋਂ ਹੀ ਲੈ ਕੇ ਹੈ, ਸ਼ੁਰੂਆਤ ਤੋਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਜਦੋਂ ਤੱਤੀ ਤਵੀ ਤੇ ਬੈਠੇ ਬਿਠਾਇਆ ਗਿਆ, ਅੱਗ ਦੇ ਨਾਲ ਲਾਲ ਕਰਕੇ ਤਵੀ, ਗੁਰੂ ਅਰਜਨ ਦੇਵ ਜੀ ਨੂੰ ਚੰਦੂ ਵੱਲੋਂ ਕਿਹਾ ਗਿਆ, ਜਾਂ ਮੇਰੀ ਗੱਲ ਮੰਨੋ ਨਹੀਂ ਤੇ ਬੈਠੋ ਲੋਹ ਦੇ ਉੱਪਰ ਕੇ ਪਕੜ ਕੇ ਸੁੱਟੀਏ। ਧੰਨ ਗੁਰੂ ਅਰਜਨ ਦੇਵ ਜੀ ਮੁਸਕਰਾਏ, ਕਹਿੰਦੇ ਆਪ ਹੀ ਬੈਠ ਜਾਂਦੇ ਹਾਂ, ਤੁਹਾਨੂੰ ਖੇਚਲ ਕਰਨ ਦੀ ਲੋੜ ਨਹੀਂ। ਜਦੋਂ ਤੱਤੀ ਤਵੀ ਤੇ ਬੈਠੇ, ਭਾਈ ਜੇਠਾ, ਭਾਈ ਲੰਗਾਹਾ, ਭਾਈ ਪ੍ਰਾਣਾ ਜੀ, ਇਹ ਸਿੱਖ ਦੌੜ ਕੇ ਗੁਰੂ ਅਰਜਨ ਦੇਵ ਜੀ ਦੇ ਨੇੜੇ ਗਏ ਭਈ ਅਸੀਂ ਉਸ ਤੱਤੀ ਤਵੀ ਦੇ ਉੱਪਰ ਲੰਮੇ ਪੈ ਜਾਈਏ ਤੇ ਸਤਿਗੁਰੂ ਅਰਜਨ ਦੇਵ ਜੀ ਸਾਡੇ ਸਰੀਰ ਦੇ ਉੱਪਰ ਬੈਠਣ। ਪਰ ਜ਼ਾਲਮਾਂ ਨੇ ਪਕੜ ਲਿਆ, ਪਕੜ ਕੇ ਡਾਂਗਾਂ ਦੇ ਨਾਲ ਕੁੱਟਿਆ। ਜਦੋਂ ਡਾਂਗਾਂ ਦੇ ਨਾਲ ਕੁੱਟ ਪਈ ਬੜੇ ਜ਼ੋਰ ਦੀ, ਤਾਂ ਗੁਰੂ ਅਰਜਨ ਦੇਵ ਜੀ ਨੇ ਇਸ਼ਾਰਾ ਕੀਤਾ, ਕਹਿਣ ਲੱਗੇ ਸਿੱਖੋ, ਇਸ਼ਾਰੇ ਨਾਲ ਸਮਝਾਇਆ, ਪਿਛਾਂ ਹਟ ਜਾਓ, ਬਚਨ ਮੰਨੀ ਦਾ। ਬਚਨ ਮੰਨ ਕੇ ਇਸ਼ਾਰਾ ਦੇ ਕੇ ਸਿੱਖ ਫਿਰ ਪਿੱਛੇ ਚਲੇ ਗਏ। ਸਾਰੀ ਰਾਤ ਤੱਤੀ ਤਵੀ ਗੁਰੂ ਅਰਜਨ ਦੇਵ ਜੀ ਦਾ ਸਰੀਰ ਖਤਮ ਨਹੀਂ ਕਰ ਸਕੀ। ਅੰਮ੍ਰਿਤ ਵੇਲੇ ਫਿਰ ਦੁਬਾਰਾ ਗਰਮ ਕਰਕੇ, ਅੱਗ ਵਰਗਾ ਲਾਲ ਰੇਤਾ ਜਦੋਂ ਦਸਮ ਦੁਆਰ ਸੀਸ ਦੇ ਵਿਚ ਪਾਇਆ, ਸਿੱਖ ਫਿਰ ਦੌੜ ਕੇ ਆਏ ਤੇ ਸਤਿਗੁਰੂ ਸਾਹਿਬ ਜੀ ਦੇ ਸੀਸ ਦੇ ਉਪਰ ਆਪਣੇ ਹੱਥ ਕਰ ਲਈਏ। ਇਤਿਹਾਸ ਪੜ ਕੇ ਦੇਖੋ, ਪੁਲਿਸ ਵਾਲਿਆਂ ਨੇ ਡਾਂਗਾਂ ਮਾਰ ਮਾਰ ਕੇ ਲੱਤਾਂ ਬਾਹਾਂ ਤੋੜੀਆਂ। ਸਤਿਗੁਰੂ ਸਾਹਿਬ ਜੀ ਗੁੱਸੇ ਵਿਚ ਆ ਕੇ ਇਸ਼ਾਰਾ ਕੀਤਾ, ਤੁਸੀਂ ਬਚਨ ਕਿਉਂ ਨਹੀਂ ਮੰਨਦੇ, ਪਿਛਾਂ ਹਟੇ। ਪਰ ਗੁਰੂ ਕੇ ਪਿਆਰੇ ਇੰਨੀ ਕੁੱਟ ਖਾਣ ਦੇ ਬਾਵਜੂਦ ਵੀ, ਸਤਿਗੁਰੂ ਮਹਾਰਾਜ ਦੇ ਇਸ਼ਾਰਾ ਕਰਨ ਦੇ ਬਾਵਜੂਦ ਵੀ ਹਟੇ ਨਹੀਂ। ਜਦੋਂ ਦੁਬਾਰਾ ਇਹ ਦੇਖਿਆ ਕਿ ਤੱਤੀ ਰੇਤ ਵੀ ਦਸਮ ਦੁਆਰ ਚ ਪੈ ਕੇ ਸਰੀਰ ਨਹੀਂ ਖਤਮ ਕਰ ਸਕੀ, ਉਬਲਦੀ ਦੇਗ ਪਾਣੀ ਚ ਉਬਾਲ ਕੇ ਵਿਚ ਬਿਠਾਉਣ ਲੱਗੇ, ਤਾਂ ਸਿੱਖ ਫਿਰ ਕੁੱਟ ਖਾਣ ਵਾਸਤੇ ਦੌੜੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਜੋ ਗੁਰਬਾਣੀ ਚ ਲਿਖਿਆ ਉਹ ਸਿੱਖਾਂ ਨੇ ਪੂਰਾ ਕਰਕੇ ਵਿਖਾਇਆ। ਕੀਤਿਆ ਦੁੱਖ ਭੁੱਖ ਸਦ ਮਾਰ, ਕਈਆਂ ਨੇ ਸਦ ਸਦਾ ਵਾਸਤੇ ਮਾਰਾਂ ਖਾਧੀਆਂ ਗੁਰੂ ਵਾਸਤੇ, ਗੁਰੂ ਲਈ। ਦੁੱਖਾਂ ਨੂੰ ਭੋਗਿਆ ਤੇ ਭੁੱਖ ਨੂੰ ਸਹਾਰਿਆ ਤੇ ਫੇਰ ਕੀ ਕਿਹਾ, ਇਹ ਪੇਦਾ ਤੇਰੀ ਦਾਤਾਰ, ਇਹ ਪਾਤਸ਼ਾਹ ਇਹ ਤੇਰੀ ਦਾਤ ਹੈ, ਇਹਦਾ ਨਾਮ ਹੈ ਸਿੱਖੀ। ਸਾਡੀ ਸਿੱਖੀ ਕੀ ਹੈ? ਜੇ ਤੇ ਘਰ ਵਿਚ ਬਰਕਤ ਪਈ ਜਾਵੇ ਫੇਰ ਤਾਂ ਸਿੱਖ, ਨਹੀਂ ਤਾਂ ਨਹੀਂ। ਅੰਮ੍ਰਿਤ ਛਕਿਆ ਸੀ, ਅੱਗੇ ਤਾਂ ਗੱਡੀ ਦਾ ਐਕਸੀਡੈਂਟ ਕਦੇ ਨਹੀਂ ਸੀ ਹੋਇਆ, ਜਦੋਂ ਦਾ ਅੰਮ੍ਰਿਤ ਛਕਿਆ ਦੋ ਵਾਰੀ ਐਕਸੀਡੈਂਟ ਹੋ ਗਿਆ। ਕਿਰਪਾਨ ਲਾ ਦਿੱਤੀ, ਸਿੱਖੀ ਛੱਡ ਦਿੱਤੀ, ਮਹਾਰਾਜ ਸਾਨੂੰ ਨਹੀਂ ਚਾਹੀਦੀ। ਪਰ ਉਹਨਾਂ ਪਿਆਰਿਆਂ ਦੀ ਅਵਸਥਾ, ਕੀਤਿਆ ਦੁੱਖ ਭੁੱਖ ਸਦ ਮਾਰ, ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਜੇਲ੍ਹ ਦੇ ਵਿਚ ਬੰਦ ਹਨ, ਪਿੰਜਰੇ ਵਿਚ। ਸਤਿਗੁਰੂ ਸਾਹਿਬ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ ਬੈਠੇ ਹੋਏ ਨੇ। ਸਤਿਗੁਰੂ ਸਾਹਿਬ ਜੀ ਪਿੰਜਰੇ ਵਿਚ ਇਸ ਤਰ੍ਹਾਂ ਬੰਦ ਨੇ, ਤਿੱਖੇ ਬਰਛੇ ਲੋਹੇ ਦੀਆਂ ਚੁੰਝਾਂ ਸਰੀਰ ਦੇ ਨਾਲ ਲੱਗੀਆਂ। ਮਹਾਰਾਜ ਨਾ ਸੱਜੇ ਹੋ ਸਕਦੇ, ਨਾ ਖੱਬੇ ਹੋ ਸਕਦੇ, ਨਾ ਉਹ ਤਾਂ ਉੱਠ ਸਕਦੇ ਨੇ। ਭਾਈ ਮਤੀ ਦਾਸ ਜੀ ਦੇ ਪਾਸੋਂ ਇਹ ਗੱਲ ਨਾ ਸਹਾਰੀ ਗਈ। ਉਧਰੋਂ ਰਾਤ ਨੂੰ ਕੁਝ ਪ੍ਰੇਤਾਂ ਨੇ ਗੁਰੂ ਸਾਹਿਬ ਜੀ ਨੂੰ ਭੂਤਾਂ ਪ੍ਰੇਤਾਂ ਵਾਲੀ ਹਵੇਲੀ ਚ ਲਿਆ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਿਠਾਇਆ। ਉਦੋਂ ਦੀ ਸਾਖੀ ਹੈ ਭਈ ਆਪੇ ਇਹਨਾਂ ਨੂੰ ਭੂਤ ਪ੍ਰੇਤ ਡਰਾਉਣਗੇ ਤੇ ਸਵੇਰੇ ਦੁਖੀ ਹੋ ਕੇ ਮੰਨ ਜਾਣਗੇ। ਭੂਤ ਪ੍ਰੇਤ ਇਕੱਠੇ ਹੋ ਕੇ ਆਏ, ਰਾਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਨਮਸਕਾਰ ਕੀਤੀ। ਧੰਨ ਸਤਿਗੁਰੂ, ਤੁਸੀਂ ਸਾਡੇ ਵੀ ਘਰ ਨੂੰ ਭਾਗ ਲਾਇਆ। ਓਨੇ ਗੰਨੇ ਲਿਆਂਦੇ, ਕਹਿਣ ਲੱਗੇ ਮਹਾਰਾਜ ਅਸੀਂ ਕਿਸੇ ਵੀ ਚੀਜ਼ ਨੂੰ ਹੱਥ ਲਾਈਏ ਤਾਂ ਉਹ ਵਿਸ਼ਟਾ ਬਣ ਜਾਂਦਾ, ਸਾਡੀ ਪ੍ਰੇਤ ਦੀ ਜੂਨ ਹੈ। ਪਰ ਇਹ ਪੋਨੇ ਗੰਨੇ ਵਿਸ਼ਟਾ ਨਹੀਂ ਬਣਦੇ, ਇਹ ਸਾਡੀ ਸੇਵਾ ਪ੍ਰਵਾਨ ਕਰ ਲਓ। ਸਤਿਗੁਰੂ ਸਾਹਿਬ ਜੀ ਨੂੰ ਭਾਈ ਮਤੀ ਦਾਸ ਜੀ ਨੇ ਉਹ ਪੋਨੇ ਗੰਨੇ ਧੋ ਕੇ ਲਿਆ ਕੇ ਦਿੱਤੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਾਤ ਨੂੰ ਚੂਪੇ, ਪ੍ਰੇਤਾਂ ਦੀ ਭਾਵਨਾ ਪੂਰੀ ਕਰਨ ਲਈ ਜੂਠੀਆਂ ਛਿਲਣਾ ਭਾਈ ਮਤੀ ਦਾਸ ਜੀ ਨੇ ਚੂਪੀਆਂ। ਚੂਪ ਕੇ ਸਰੀਰ ਦੇ ਅੰਦਰ ਬੜਾ ਭਾਰੀ ਬਲ ਆ ਗਿਆ, ਉਹ ਤਾਕਤ ਸਹਾਰੀ ਨਾ ਗਈ। ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਸਾਹਿਬ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਲਾਹੌਰ ਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦੇਵਾਂ। ਸਤਿਗੁਰੂ ਸਾਹਿਬ ਜੀ ਨੇ ਦੇਖਿਆ ਭੀ ਮਤੀ ਦਾਸ ਜੀ ਨੂੰ ਸਮਝਾਇਆ ਸੀ ਭਾਣੇ ਵਿਚ ਰਹਿਣਾ, ਪਰ ਇਹ ਬਚਨ ਨਹੀਂ ਮੰਨਿਆ। ਗੁਰੂ ਸਾਹਿਬ ਜੀ ਨੇ ਭਾਈ ਮਤੀ ਦਾਸ ਦੀ ਨੇਤਰਾਂ ਵਿਚ ਨੇਤਰ ਪਾ ਕੇ ਤੱਕਿਆ, ਸ਼ਕਤੀ ਦੇ ਨਾਲ ਭਾਈ ਮਤੀ ਦਾਸ ਦੀ ਸਾਰੀ ਸ਼ਕਤੀ ਖਿੱਚ ਲਈ ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਹਾਂ ਮਤੀ ਦਾਸ, ਸਿੱਖ ਦਾ ਫਰਜ਼ ਵੀ ਬਣਦਾ ਭਈ ਗੁਰੂ ਦੀ ਬੇਇੱਜ਼ਤੀ ਹੋਵੇ ਤੇ ਤਾਕਤ ਵਿਖਾ, ਜਾਂ ਤੂੰ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇ। ਢਹਿ ਕੇ ਚਰਨੀ ਡਿੱਗ ਪਿਆ, ਕਹਿੰਦਾ ਮਹਾਰਾਜ ਹੁਣ ਮੇਰੇ ਵਿਚ ਤਾਕਤ ਹੀ ਨਹੀਂ ਰਹੀ, ਮੈਨੂੰ ਪਿਓ ਜਿਵੇਂ ਗੰਨਾ ਵੇਲਣੇ ਦੇ ਵਿਚੋਂ ਕੱਢ ਕੇ ਪੱਛੀਆਂ ਬਣਾ ਦਈਦਾ, ਮੇਰੇ ਸਰੀਰ ਨੂੰ ਤਾਂ ਪੱਛੀ ਬਣਾ ਦਿੱਤਾ, ਮੇਰੇ ਚ ਤਾਕਤ ਹੀ ਸਾਰੀ ਤੁਹਾਂ ਖਿੱਚ ਲਈ। ਮਹਾਰਾਜ ਕਹਿੰਦੇ ਨਹੀਂ, ਖੜਕਾ ਲਾਹੌਰ ਤੇ ਦਿੱਲੀ ਦੀ ਇੱਟ, ਚਰਨੀ ਪੈ ਗਿਆ। ਸਤਿਗੁਰੂ ਸਾਹਿਬ ਕਹਿਣ ਲੱਗੇ, ਤਾਕਤ ਲਈ ਕਿੱਥੋਂ ਮਹਾਰਾਜ, ਤੁਹਾਡੀਆਂ ਜੂਠੀਆਂ ਛਿਲੜਾਂ ਚੂਪ ਕੇ। ਮਤੀ ਦਾਸ ਜਿਨ੍ਹਾਂ ਦੀਆਂ ਜੂਠੀਆਂ ਛਿਲੜਾਂ ਚੂਪ ਕੇ ਏਡੀ ਤਾਕਤ ਆ ਗਈ, ਲਾਹੌਰ ਤੇ ਦਿੱਲੀ ਦੀ ਇੱਟ ਖੜਕਾਉਣ ਜਿੰਨੀ ਤਾਕਤ ਆ ਗਈ, ਤੇ ਜਿਨ੍ਹਾਂ ਦੀਆਂ ਜੂਠੀਆਂ ਚੱਲਣਾ ਚੂਪੀਆਂ ਉਹਨਾਂ ਵਿਚ ਤਾਕਤ ਕਿੰਨੀ ਕੁ ਹੋਵੇਗੀ। ਕਹਿਣ ਲੱਗੇ ਅਸੀਂ ਸਭ ਕੁਝ ਕਰ ਸਕਦੇ ਹਾਂ, ਇਹ ਜ਼ਾਲਮ ਸਰਕਾਰ ਦੀਆਂ ਜੜ੍ਹਾਂ ਪੱਟ ਕੇ ਖਾਰੇ ਸਮੁੰਦਰ ਵਿਚ ਸੁੱਟਣੀਆਂ ਨੇ ਸਾਡੇ ਸਾਹਿਬਜ਼ਾਦੇ ਨੇ। ਦੁਨੀਆਂ ਦੇ ਲੋਕ ਸਾਡੇ ਸਾਹਿਬਜ਼ਾਦੇ ਨੂੰ ਮਾੜਾ ਨਹੀਂ ਕਹਿਣਗੇ, ਅਸੀਂ ਦੋਸ਼ੀ ਬਣਾ ਦੇਣਾ ਇਸ ਜ਼ਾਲਮਾਂ ਨੂੰ। ਲੋਕ ਕਹਿਣਗੇ ਇਨ੍ਹਾਂ ਨੇ ਮਤੀ ਦਾਸ ਨੂੰ ਸ਼ਹੀਦ ਕੀਤਾ, ਇਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ, ਇਨ੍ਹਾਂ ਨੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ। ਇਸ ਕਰਕੇ ਲੋਕ ਦਸਮ ਪਾਤਸ਼ਾਹ ਨੂੰ ਮਾੜਾ ਨਹੀਂ ਕਹਿਣਗੇ ਜਦੋਂ ਦਸਮ ਪਾਤਸ਼ਾਹ ਕਰਾਰੇ ਹੱਥ ਵਿਖਾਉਣਗੇ। ਔਰ ਮਹਾਰਾਜ ਨੇ ਉਸ ਮੌਕੇ ਵੀ ਭਾਈ ਮਤੀ ਦਾਸ ਜੀ ਨੂੰ ਕਿਹਾ, ਪੜੋ ਪੰਕਤੀ ਜਪਜੀ ਸਾਹਿਬ ਦੀ, ਕੀਤਿਆ ਦੁਖ ਭੂਖ ਸਦਮਾਰ, ਖਾ ਕੇ ਕੁੱਟ ਕਹੋ ਏ ਪੇ ਦਾਤ ਤੇਰੀ ਦਾਤਾ। ਏ ਪਰਮੇਸ਼ਰ, ਇਹ ਵੀ ਤੇਰੀ ਦਿੱਤੀ ਹੋਈ ਦਾਤ ਹੈ, ਬਾਣੀ ਪੜ੍ਹ ਲੈਣੀ ਗੱਲ ਹੋਰ ਹੈ, ਬਾਣੀ ਤੇ ਚੱਲਣਾ ਕੁਝ ਸੌਖਾ ਜਿਹਾ ਨਹੀਂ, ਬਹੁਤ ਔਖਾ ਹੈ। ਗੁਰੂ ਕੇ ਪਿਆਰਿਓ, ਬਹੁਤ ਮੁਸ਼ਕਲ ਹੈ ਇਸ ਗੁਰਬਾਣੀ ਦੇ ਉੱਪਰ ਚੱਲਣਾ। ਭਾਈ ਬਘੇਲ ਸਿੰਘ ਜੀ ਨੇ ਦਿੱਲੀ ਤੇ ਜਾ ਕਬਜ਼ਾ ਕੀਤਾ, ਜੰਗ ਕਰਕੇ ਸਿੰਘਾਂ ਦੇ ਨਾਲ ਦਿੱਲੀ ਖੋ ਲਈ, ਕਬਜ਼ਾ ਕਰ ਲਿਆ। ਇਧਰ ਦੀਵਾਲੀ ਦਾ ਤਿਉਹਾਰ ਆ ਗਿਆ, ਦੀਵਾਲੀ ਦਾ ਸਬੰਧ ਸੀ ਭਾਈ ਮਨੀ ਸਿੰਘ ਜੀ ਦੇ ਨਾਲ, ਸ਼ਹੀਦ ਹੋਏ ਸਨ, ਬੰਦ ਬੰਦ ਕਟਵਾਇਆ। ਭਾਈ ਬਘੇਲ ਸਿੰਘ ਜੀ ਕਹਿਣ ਲੱਗੇ ਵੀ ਇੱਥੇ ਦੀ ਰਾਣੀ ਤਾਂ ਸਾਡੇ ਚਰਨੀ ਆ ਪਈ ਹੈ, ਅਧੀਨ ਹੋ ਗਈ ਹੈ। ਉਹ ਕਹਿੰਦੀ ਹੈ, ਸਿੰਘੋ ਤੁਸੀਂ ਦੱਸੋ ਕੀ ਚਾਹੁੰਦੇ ਹੋ, ਜੇ ਮੇਰੇ ਕੋਲ ਰਾਜ ਰਹਿਣ ਦਿਓ, ਰਾਜ ਤਾਂ ਤੁਸੀਂ ਖੋਲਿਆ, ਮੈਨੂੰ ਦੇ ਦਿਓ, ਦੱਸੋ ਤੁਸੀਂ ਕੀ ਚਾਹੁੰਦੇ ਹੋ, ਮੈਂ ਉਹ ਕਰਦਿਆਂ। ਕਹਿੰਦੇ ਅਸੀਂ ਤਾਂ ਗੁਰਦੁਆਰੇ ਬਣਾਉਣੇ ਨੇ, ਸਾਨੂੰ ਹੋਰ ਕੋਈ ਰਾਜਾਂ ਭਾਗਾਂ ਨਾਲ ਮਤਲਬ ਨਹੀਂ, ਗੁਰਦੁਆਰਿਆਂ ਦਾ ਸਤਿਕਾਰ ਰਖਾਉਣਾ। ਕਹਿਣ ਲੱਗੀ ਜਿਸ ਤਰ੍ਹਾਂ ਕਹੋ ਉਸ ਤਰ੍ਹਾਂ ਕਰ ਦਿਆਂਗੀ। ਕਹਿਣ ਲੱਗੇ ਚੰਗਾ, ਫਿਰ ਤੂੰ ਰਾਜ ਸੰਭਾਲ। ਤੇ ਭਾਈ ਬਘੇਲ ਸਿੰਘ ਜੀ ਸਿੰਘਾਂ ਨੂੰ ਕਹਿਣ ਲੱਗੇ, ਚਲੋ ਦੀਵਾਲੀ ਦੇਖੀਏ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ। ਸਿੰਘਾਂ ਨੇ ਬੇਨਤੀ ਕੀਤੀ, ਭਾਈ ਬਘੇਲ ਸਿੰਘ ਜੀ, ਸਿੰਘ ਸ਼ਹੀਦ ਕਰਵਾ ਕੇ ਕਿੰਨੀਆਂ ਕੁੱਟਾਂ ਮਾਰਾਂ ਖਾ ਕੇ ਬੜੀ ਮੁਸ਼ਕਲ ਦੇ ਨਾਲ ਦਿੱਲੀ ਤੇ ਕਬਜ਼ਾ ਕੀਤਾ, ਤੇ ਖਾਲਸੇ ਦਾ ਝੰਡਾ ਚਲਾ ਕੇ ਰਾਜ ਭਾਗ ਕਰ ਸੰਭਾਲ ਕੇ ਤੇ ਹੁਣ ਵਾਪਸ ਚਲੇ ਚਲੇ ਹੋ। ਰਾਜ ਭਾਗ ਤੇ ਮਗਰੋਂ ਫੇਰ ਉਹੀ ਰਹਿ ਗਏ, ਤੇ ਇੰਨੀਆਂ ਸ਼ਹਾਦਤਾਂ, ਇੰਨੀ ਕੁੱਟ ਖਾਣ ਦਾ ਕੀ ਫਾਇਦਾ। ਤੇ ਭਾਈ ਬਘੇਲ ਸਿੰਘ ਜੀ ਕਹਿੰਦੇ, ਸਿੰਘੋ ਜਦੋਂ ਜਪਜੀ ਸਾਹਿਬ ਦੇ ਪਾਠ ਦੀ ਕੋਈ ਸਿੰਘ ਕਥਾ ਕਰਿਆ ਕਰੇਗਾ ਤੇ ਪੰਗਤੀਆਂ ਆਉਣਗੀਆਂ, ਕੇਤਿਆ ਦੁਖ ਭੂਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾ। ਕਹਿੰਦੇ ਲੋਕ ਕਹਿਣਗੇ ਭਾਈ ਸਾਨੂੰ ਇਹ ਸਪਸ਼ਟ ਕਰਕੇ ਦਿਓ, ਸਾਖੀ ਸੁਣਾ ਕੇ ਸਪਸ਼ਟ ਕਰੋ, ਸਾਖੀ ਕਿਹਦੀ ਸੁਣਾਇਆ ਜਾਏ ਕਰੇਗੀ, ਇਹ ਸਾਖੀਆਂ ਅਸੀਂ ਬਣਾਵਾਂਗੇ ਤੇ ਕੋਈ ਸੁਣਾਏਗਾ ਤੇ ਸੁਣਨ ਵਾਲਿਆਂ ਨੂੰ ਭਰੋਸਾ ਆਵੇਗਾ, ਨਹੀਂ ਤੇ ਕਹਿਣਗੇ ਲਓ ਜੇ ਬਾਣੀ ਪੜ੍ਹਨ ਵਾਲਿਆਂ ਨੂੰ ਦੁੱਖ ਤੇ ਭੋਖੀ ਭੋਗਣੇ ਪੈਣੇ ਨੇ ਤੇ ਸੁਖੀ ਕੌਣ ਹੋਊਗਾ, ਕਹੋਗਾ ਜੀ ਕਿ ਸਤਨਾਮ। ਐਵੇਂ ਨਹੀਂ ਕਹਿ ਦਿੱਤਾ, ਦੁੱਖ ਦਾਰੂ ਸੁਖ ਰੋਗ ਭਇਆ। ਭਾਈ ਬਘੇਲ ਸਿੰਘ ਜੀ ਕਹਿਣਗੇ ਇਹ ਕਿਹੜੀ ਗੱਲ ਹੈ। ਕਹਿੰਦੇ ਜਦੋਂ ਜੀ ਕਰੇਗਾ ਦਿੱਲੀ ਤੇ ਫੇਰ ਕਬਜ਼ਾ ਕਰ ਲਾਂਗੇ, ਕਹੋ ਗੱਜ ਕੇ ਸਤਨਾ। ਦੁੱਖਾਂ ਤੇ ਭੁੱਖ, ਦੁੱਖ ਤੇ ਭੁੱਖ, ਕਹਿੰਦੇ ਤੇ ਰੱਬ ਦੀ ਦਾਤ ਹੈ, ਖਾਲਸਾ ਕੁੱਟ ਖਾਂਦਾ ਹੀ ਨਰੋਵਾ ਰਹਿੰਦਾ ਚੰਗਾ, ਅੱਜ ਕਿਉਂ ਨਹੀਂ ਉਹ ਕਿਰਪਾ ਹੋ ਰਹੀ। ਪਹਿਲਾਂ ਤਾਂ ਬਾਣੀ ਨਹੀਂ ਪੜ੍ਹਦੇ, ਜੇ ਪੜ੍ਹਦੇ ਹਾਂ ਤੇ ਅਸ਼ੁੱਧ ਪੜ੍ਹਦੇ ਹਾਂ, ਸ਼ੁੱਧ ਨਹੀਂ ਕਰਦੇ, ਜੇ ਸ਼ੁੱਧ ਕਰ ਲਈਆ ਤੇ ਅਰਥ ਨਹੀਂ ਸਿੱਖਦੇ, ਜੇ ਅਰਥ ਸੁਣ ਲਏ ਨੇ ਤੇ ਅਮਲ ਨਹੀਂ ਕਰਦੇ। ਬਾਣੀ ਉਹ ਹੀ ਆ, ਬੰਦੇ ਉਹ ਨੇ, ਦਵਾਈ ਦੇ ਖਾਣ ਦਾ ਤਰੀਕਾ ਹੁੰਦਾ, ਢੰਗ ਹੁੰਦਾ, ਅੱਜ ਹਜ਼ਾਰਾਂ ਕੋਸ਼ਿਸ਼ਾਂ ਕਰ ਰਹੇ ਹਾਂ ਅੱਜ ਦਿੱਲੀ ਤੇ ਕਬਜ਼ਾ ਕੀ ਆਪਣੇ ਪੰਜਾਬ ਤੇ ਕਬਜ਼ਾ ਨਹੀਂ ਹੁੰਦਾ ਇਹ ਸਾਡੀਆਂ ਕਮਜ਼ੋਰੀਆਂ ਉਹ ਗੁਰਮੁਖ ਪਿਆਰੇ ਆਪਣੀ ਵਜਾ ਗਏ ਸੁਖਦੇਵ ਸਿੰਘ ਜੀ ਤੇ ਹਰਜਿੰਦਰ ਸਿੰਘ ਜੀ ਉਹ ਵਜਾ ਗਏ ਆਪਣੀ ਪਾਣੀ ਦੀਆਂ ਪੰਕਤੀਆਂ ਸਫਲੀਆਂ ਕਰ ਗਏ ਜਦੋਂ ਪੰਕਤੀ ਆਇਆ ਕਰੇਗੀ ਕੇਤਿਆ ਦੁਖ ਭੂਕ ਸਦਮਾਰ ਤਾਂ ਸਿੱਖ ਕਿਆ ਕਰਨਗੇ ਹਰਜਿੰਦਰ ਸਿੰਘ ਤੇ ਸੁਖਦੇਵ ਸਿੰਘ ਨੇ ਕੁੱਟ ਖਾਧੀ ਦੁੱਖ ਭੁੱਖ ਸਹਾਰੇ ਫਾਂਸੀ ਪ੍ਰਵਾਨ ਕਰ ਲਈ ਗੱਜ ਵੱਜ ਕੇ ਕਿਹਾ ਅਸੀਂ ਇਹ ਕਬੂਲ ਕਰਦੇ ਹਾਂ ਕਿ ਅਸੀਂ ਵੈਦਿਆਂ ਨੂੰ ਮਾਰਿਆ ਤੇ ਅਸੀਂ ਅਪੀਲ ਨਹੀਂ ਕਰਾਂਗੇ ਉਹਨਾਂ ਪੰਕਤੀਆਂ ਦੇ ਅਰਥ ਕਰਨ ਲੱਗਿਆਂ ਸਾਡਾ ਨਾਮ ਯਾਦ ਆ ਜਾਇਆ ਕਰੇਗਾ ਉਹ ਆਪਣਾ ਨਾਮ ਲਿਖਵਾ ਗਏ ਆਪਣੀ ਵਜਾ ਗਏ ਪਰ ਘਾਟਾ ਸਾਨੂੰ ਹੈ ਜੇ ਅੱਜ ਕਿਸੇ ਇੱਕ ਦੀ ਕਮਾਨ ਥੱਲੇ ਕੌਮ ਹੁੰਦੀ ਤੇ ਉਹ ਇੱਕ ਬਘੇਲ ਸਿੰਘ ਬਣਦਾ ਬਣੂ ਕਿਵੇਂ ਜਦੋਂ 17 ਥਾਵਾਂ ਤੇ ਵੰਡੇ ਹੋਵਾਂਗੇ ਤੇ 17 ਤਾਂ ਬਘੇਲ ਸਿੰਘ ਬਣ ਨਹੀਂ ਜਾਣੇ ਬਘੇਲ ਸਿੰਘ ਇੱਕ ਹੀ ਬਣਨਾ ਇਕੱਠ ਵਿਚ ਤਾਕਤ ਹੁੰਦੀ ਹੈ ਸੰਗਤ ਵਿਚ ਤਾਕਤ ਹੁੰਦੀ ਹੈ ਉਹ ਚਾਹੇ ਤੇ ਇੱਕ ਕੁੱਤੇ ਨੂੰ ਸ਼ੇਰ ਬਣਾ ਦੇਵੇ ਕੁੱਕਰ ਨੂੰ ਉਹ ਚਾਹੇ ਤੇ ਕਿਸੇ ਕਮਜ਼ੋਰ ਨੂੰ ਬਲਵਾਨ ਬਣਾ ਦੇਵੇ ਪਰ ਉਹ ਏਕਤਾ ਵਿਚ ਗੁਰੂ ਦੇ ਬਚਨਾਂ ਵਿਚ ਇਕੱਠ ਵਿਚ ਤਾਕਤ ਹੈ ਅੱਜ ਵੱਖਰੀਆਂ ਵੱਖਰੀਆਂ ਡੁੱਗ ਡੁੱਗੀਆਂ ਤੇ ਵੱਖਰੇ ਵੱਖਰੇ ਆਪੋ ਆਪਣੀਆਂ ਕੋਸ਼ਿਸ਼ਾਂ ਉਨ੍ਹਾਂ ਦੀ ਕੀਮਤ ਘਟ ਗਈ ਅੱਜ ਇੱਕ ਸਿੱਖ ਕੌਮ ਦਾ ਲੀਡਰ ਹੁੰਦਾ ਅੱਜ ਉਹ ਬਘੇਲ ਸਿੰਘ ਹੁੰਦਾ ਜੋ ਚਾਹੁੰਦੇ ਕਰ ਦਿੰਦੇ ਫਾਂਸੀ ਵੀ ਛੁੱਟ ਸਕਦੀ ਸੀ ਫਾਂਸੀ ਹਟ ਸਕਦੀ ਸੀ ਸਾਨੂੰ ਬੜਾ ਵੱਡਾ ਲਾਭ ਪ੍ਰਾਪਤ ਹੁੰਦਾ ਮਾਵਾਂ ਨੇ ਮੁੜ ਮੁੜ ਕੇ ਇਹੋ ਜਿਹੇ ਕਿਹੜੀ ਸ਼ੇਰ ਨਹੀਂ ਜੰਮਣੇ ਸ਼ੇਰ ਆਪਣੀ ਜ਼ਿੰਦਗੀ ਚ ਇੱਕੋ ਹੀ ਬੱਚਾ ਜੰਮਦਾ ਸ਼ੇਰ ਦਾ ਪੁੱਤ ਇੱਕੋ ਹੀ ਸ਼ੇਰ ਹੋਵੇਗਾ ਦੂਸਰਾ ਨਹੀਂ ਹੋ ਸਕਦਾ ਗ੍ਰੰਥਾਂ ਮੁਤਾਬਕ ਚੀਤੇ ਗਿੱਦੜ ਹੋਰ ਇਸ ਤਰ੍ਹਾਂ ਦੀਆਂ ਹੇਠਲੀ ਜਾਤਾਂ ਦੀਆਂ ਨਸਲਾਂ ਤਾਂ ਜ਼ਿਆਦਾ ਹੋ ਜਾਂਦੀਆਂ ਨੇ ਪਰ ਸ਼ੇਰਨੀ ਆਪਣੀ ਜ਼ਿੰਦਗੀ ਵਿਚ ਜਾਂ ਇਉਂ ਕਹਿ ਲਈਏ ਜਿਹੜਾ ਸ਼ੇਰ ਹੈ ਉਹ ਆਪਣੀ ਜ਼ਿੰਦਗੀ ਵਿਚ ਆਪਣਾ ਇੱਕ ਹੀ ਪੁੱਤਰ ਤਿਆਰ ਕਰਦਾ ਇੱਕੋ ਪੁੱਤ ਹੁੰਦਾ ਸ਼ੇਰ ਦਾ ਇਸ ਵਾਸਤੇ ਲੋੜ ਸੀ ਇਹੋ ਜਿਹੇ ਸ਼ੇਰਾਂ ਦੀ ਪਰ ਸਾਡੇ ਨਸੀਬ ਕਰਮ ਮਾੜੇ ਸਾਡੀ ਖਿੱਚੋ ਤਾਨ ਨੇ ਸਾਨੂੰ ਇਹ ਘਾਟਾ ਪਾਇਆ ਉਨ੍ਹਾਂ ਗੁਰਮੁਖ ਪਿਆਰਿਆਂ ਨੂੰ ਕੋਈ ਘਾਟਾ ਨਹੀਂ ਉਹ ਆਪਣੀ ਵਜਾ ਗਏ ਨੇ ਗੁਰਬਾਣੀ ਦਾ ਸ਼ਬਦ ਕਿਤਨਾ ਸੁੰਦਰ ਅੱਜ ਆਇਆ ਹੈ ਗੁਰਮੁਖ ਪਿਆਰਿਆਂ ਦੇ ਜੀਵਨ ਤੇ ਅੱਜ ਦੀ ਵਿਚਾਰ ਜਿਹੜੀ ਹੈ ਉਹ ਘਟ ਰਹੀ ਹੈ ਗੁਰਮੁਖ ਜੀਵੈ ਮਰੈ ਪਰਵਾਨ ਉਹ ਗੁਰਮੁਖ ਪਿਆਰੇ ਮਰ ਕੇ ਪ੍ਰਮਾਣਨੀਕ ਹੋ ਗਏ ਬੁੱਧੂ ਸ਼ਾਹ ਮੁਸਲਮਾਨ 500 ਪਠਾਨ ਨੁਰੰਗੇ ਨੇ ਕਿਸੇ ਗਲਤੀ ਕਰਕੇ ਕੱਢ ਦਿੱਤਾ ਉਹ ਪਠਾਨ ਆ ਗਏ ਤੇ ਨਾਲ ਹੀ ਨੁਰੰਗੇ ਨੇ ਇਹ ਹੁਕਮ ਜਾਰੀ ਕਰ ਦਿੱਤਾ ਜਿਹੜਾ ਇਹਨਾਂ ਪਠਾਨਾਂ ਨੂੰ ਆਪਣੇ ਪਾਸ ਨੌਕਰ ਰੱਖੇਗਾ ਮੈਂ ਉਨ੍ਹਾਂ ਨੂੰ ਖਤਮ ਕਰ ਦਿਆਂਗਾ ਸਾਰੇ ਹਿੰਦੁਸਤਾਨ ਵਿਚ ਉਨ੍ਹਾਂ ਪਠਾਨਾਂ ਨੂੰ ਕਿਸੇ ਨੇ ਨੌਕਰ ਨਾ ਰੱਖਿਆ ਅਖੀਰ ਪੀਰ ਬੁੱਧੂ ਸ਼ਾਹ ਦੇ ਚਰਨੀ ਜਾ ਕੇ ਪਏ ਭਈ ਸਾਡੀ ਰੋਜੀ ਜਿਹੜੀ ਹੈ ਉਹ ਖਤਮ ਹੋ ਰਹੀ ਹੈ, ਇੱਕ ਇੱਕ ਘੋੜਾ ਤੇ ਇੱਕ ਇੱਕ ਰਫਲ ਰਹਿ ਗਈ ਹੈ, ਤੇ ਜੇ ਸਾਨੂੰ ਅਜੇ ਵੀ ਕਿਤੇ ਭਰਤੀ ਨਾ ਕਰਾਇਆ, ਘੋੜਾ ਤੇ ਰਫਲ ਵੀ ਵੇਚ ਕੇ ਖਾ ਗਏ, ਤੇ ਫਿਰ ਸਾਨੂੰ ਕਿਸੇ ਨੇ ਭਰਤੀ ਵੀ ਨਹੀਂ ਰੱਖਣਾ। ਅਸੀਂ ਫੌਜੀ ਹਾਂ, ਸਾਡੇ ਕੋਲੋਂ ਨਹੀਂ ਦੁਕਾਨਾਂ ਹੁੰਦੀਆਂ, ਅਸੀਂ ਤੇ ਇਹੋ ਹੀ ਕੰਮ ਕਰ ਸਕਦੇ ਹਾਂ। ਬੁੱਧੂ ਸ਼ਾਹ ਜੀ, ਕਿਰਪਾ ਕਰੋ, ਸਾਨੂੰ ਕਿਤੇ ਰਖਵਾ ਦਿਓ। ਬੁੱਧੂ ਸ਼ਾਹ ਦੇ ਦਿਲ ਵਿਚ ਤਰਸ ਆਇਆ, 500 ਨੂੰ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿਚ ਪਹੁੰਚਿਆ। ਪਠਾਣਾ ਨੂੰ ਬੁੱਧੂ ਸ਼ਾਹ ਕਹਿਣ ਲੱਗਾ, ਤੁਹਾਨੂੰ ਉਹ ਰੱਖ ਸਕਦਾ ਜਿਹੜਾ ਹਿੰਦੁਸਤਾਨ ਦੇ ਬਾਦਸ਼ਾਹ ਨੁਰੰਗੇ ਦੇ ਆਕੀ ਹੋਵੇ, ਆਕੀ ਦਸਮ ਪਾਤਸ਼ਾਹ ਨੇ, ਇਸ ਕਰਕੇ ਹੋਰ ਨਹੀਂ ਕੋਈ ਤੁਹਾਨੂੰ ਰੱਖ ਸਕਦਾ, ਚਲੋ ਤੁਹਾਡੀ ਸਿਫਾਰਿਸ਼ ਕਰਦਾ। ਬੇਨਤੀ ਕੀਤੀ, ਮਹਾਰਾਜ ਇਹਨਾਂ ਦੀ ਰੋਜੀ ਬਣ ਜਾਵੇਗੀ, ਬੱਚੇ ਰੁਲ ਜਾਣਗੇ ਇਹਨਾਂ ਦੇ, ਜੇ ਤੁਸੀਂ ਆਪਣੀ ਫੌਜ ਵਿਚ ਭਰਤੀ ਕਰ ਲਓ, ਇਹਨਾਂ ਨੂੰ ਤਨਖਾਹ ਦੇ ਦਿਓ, ਇਹਨਾਂ ਦੇ ਨਿਆਣੇ ਪਲਦੇ ਜਾਣਗੇ। ਦਸਮ ਪਾਤਸ਼ਾਹ ਨੇ ਭਰਤੀ ਕਰ ਲਏ। ਜਿਨ੍ਹਾਂ ਨੇ ਅੱਜ ਜਿੰਦੇ ਤੇ ਸੁੱਖੇ ਨੂੰ ਫਾਂਸੀ ਲਾਈ ਹੈ, ਕੋਈ ਨਵੀਂ ਗੱਲ ਨਹੀਂ, ਇਹ ਪਿੱਛੋਂ ਤੋਂ ਲੈ ਕੇ ਲਾਂਦੇ ਆਏ, ਇਨ੍ਹਾਂ ਦੀਆਂ ਹੀ ਔਲਾਦਾਂ ਸਨ, ਵੱਡੇ ਸਨ, ਜਿਨ੍ਹਾਂ ਨੇ ਪੰਘਾਣੀ ਦੇ ਜੰਗ ਵਿਚ ਗੁਰੂ ਕਲਗੀਧਰ ਪਾਤਸ਼ਾਹ ਤੇ ਚੜਾਈ ਕਰਕੇ ਆਏ। ਹਿੰਦੂ ਰਿਆਸਤਾਂ ਦੇ ਹਿੰਦੂ ਰਾਜੇ ਫਤਿਹ ਸ਼ਾਹ, ਭੀਮ ਚੰਦ, ਹਰੀ ਚੰਦ, ਡਡਵਾਲੀਆ, ਗੁਲੇਰੀਆ, ਕਟੋਚੀਆ ਆਦਿਕ, ਇਹ ਸਾਰੇ ਰਾਜੇ ਆਪੋ ਆਪਣੀਆਂ ਫੌਜਾਂ ਲੈ ਕੇ ਦਸਮ ਪਾਤਸ਼ਾਹ ਤੇ ਚੜਾਈ ਕਰਕੇ ਆਏ ਪੌਂਟੇ ਸਾਹਿਬ ਦੇ, ਸਾਧ ਨੂੰ ਲੁੱਟ ਲਓ ਤੇ ਸਿੰਘ ਮਾਰ ਦਿਓ। ਦਸਮ ਪਾਤਸ਼ਾਹ ਦੇ ਪਾਸ ਉਦੋਂ 500 ਪਠਾਣ ਸੀ। ਜਦੋਂ ਇਹਨਾਂ ਨੂੰ ਪਤਾ ਲੱਗਾ, ਇਹ ਭੱਜ ਗਏ ਤੇ ਜਾ ਕੇ ਹਿੰਦੂ ਰਾਜਿਆਂ ਨਾਲ ਮਿਲ ਗਏ। ਕਹਿੰਦੇ, ਸਾਨੂੰ ਲੁੱਟ ਮੁਆਫ ਕਰ ਦਿਓ ਤੇ ਅਸੀਂ ਵੀ ਤੁਹਾਡੇ ਨਾਲ ਰਲ ਕੇ ਦਸਮ ਪਾਤਸ਼ਾਹ ਨਾਲ ਜੰਗ ਕਰਦੇ ਹਾਂ। 500 ਸਾਲ ਸੀ, ਭਗਵੇਂ ਕੱਪੜਿਆਂ ਵਾਲਾ, ਕੜਾਹ ਪ੍ਰਸ਼ਾਦੀਆਂ ਦੇਗਾਂ ਛਕਣ ਵਾਲਾ, ਉਹ ਵੀ ਰਾਤੋ ਰਾਤ ਭੱਜ ਗਏ। ਇੱਕ ਕਿਰਪਾਲ ਚੰਦ ਰਹਿ ਗਿਆ ਇਹਨਾਂ ਦਾ, ਜਿਹੜਾ ਕਿਰਪਾਲ ਸਾਧ ਜਿਹੜਾ ਮੁਖੀਆ ਸੀ, ਉਹ ਬੰਦਗੀ ਵਾਲਾ ਸੀ, ਉਹ ਰਹਿ ਗਿਆ। ਦਸਮ ਪਾਤਸ਼ਾਹ ਨੂੰ ਪਤਾ ਲੱਗਾ ਸਵੇਰੇ ਕਿ ਪਠਾਣ ਵੀ ਭੱਜ ਗਏ ਤੇ ਸਾਧ ਵੀ ਭੱਜ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਇੱਕ ਚਿੱਠੀ ਲਿਖੀ, ਉਹਦੇ ਚ ਉਲਾਂਭਾ ਲਿਖਿਆ, ਬੁੱਧੂ ਸ਼ਾਹ ਚੰਗੇ ਤੇਰੇ ਪਠਾਣ ਭੇਜੇ, ਸਾਡੇ ਕੋਲ ਤਨਖਾਹਾਂ ਲੈਂਦੇ ਰਹੇ, ਕੜਾਹ ਪ੍ਰਸ਼ਾਦ ਛਕਦੇ ਰਹੇ, ਲੰਗਰ ਛਕਦੇ ਰਹੇ ਰੱਜ ਰੱਜ ਕੇ, ਅੱਜ ਸਾਨੂੰ ਲੋੜ ਪਈ, ਭੱਜ ਗਏ, ਚੰਗੇ ਤੂੰ ਭੇਜੇ। ਇਹ ਚਿੱਠੀ ਜਦੋਂ ਬੁੱਧੂ ਸ਼ਾਹ ਨੇ ਪੜ੍ਹੀ, ਉਹਦੇ ਦਿਲ ਨੂੰ ਤਾਨਾ ਵੱਜਿਆ। ਅੰਦਰ ਧਰਮ ਸੀ, ਬੋਲ ਸੋ ਧਰਮੀੜਿਆ, ਬੋਲਿਆ ਫਿਰ ਆਪਣੇ 700 ਮਰੀਦ ਤੇ 4 ਪੁੱਤਰਾਂ ਨੂੰ ਬੁਲਾ ਕੇ, ਕਹਿਣ ਲੱਗਾ, ਸੁਪੁੱਤਰੋ ਜੋ ਦਿਓ, ਇਹ ਜਨਮ ਮੁੜ ਮੁੜ ਕੇ ਨਹੀਂ ਮਿਲਣਾ, ਖੁਦਾ ਜਿਸ ਦੀ ਬੰਦਗੀ ਕਰਦੇ ਹਾਂ ਉਹ ਦਸਮ ਪਾਤਸ਼ਾਹ ਨੇ, ਪਠਾਣ ਰਖਾਏ ਸੀ, ਨਿਮਕ ਹਰਾਮੀ ਹੋ ਗਏ, ਅਕਿਰਤਕਣ ਹੋ ਗਏ, ਚਲੋ ਕਿਰਤਕਣਤਾ ਦਾ ਦੋਸ਼ ਲਾਈਏ, ਮੇਰੇ ਸਿਰ ਹੈ ਕਿਉਂਕਿ ਮੈਂ ਰਖਵਾਏ ਸਨ। ਧਰਮੀ ਸੀ, ਧਰਮੀ ਬੰਦੇ ਦੀ ਅਣਖ ਜਾਗਦੀ ਹੈ। 4 ਪੁੱਤਰ ਤੇ 700 ਮਰੀਦ ਲੈ ਕੇ ਬੁੱਧੂ ਸ਼ਾਹ ਆਇਆ। ਪਤਾ ਲੱਗਾ ਕਿ ਪੌਂਟੇ ਸਾਹਿਬ ਤੋਂ ਪੰਘਾਣੀ ਵਾਲੇ ਸਥਾਨ ਤੇ ਜੰਗ ਸ਼ੁਰੂ ਹੋ ਗਿਆ ਤੇ ਦਸਮ ਪਾਤਸ਼ਾਹ ਵੱਲ ਨਹੀਂ ਗਿਆ, ਸਿੱਧਾ ਪੰਘਾਣੀ ਨੂੰ ਗਿਆ। ਕਹਿੰਦਾ, ਚੱਲ ਕੇ ਪਹਿਲਾਂ ਜੰਗ ਕਰੋ, ਜੇ ਜੀਂਦੇ ਰਹੇ ਤੇ ਦਸਮ ਪਾਤਸ਼ਾਹ ਦੇ ਦਰਸ਼ਨ ਕਰ ਲਵਾਂਗੇ। ਕਹੋ ਗੱਜ ਕੇ ਸਤਨਾਮ। ਜੇ ਅਸੀਂ ਭਲਾ ਹਾਈ ਕਮਿਸ਼ਨ ਦਾ ਘੇਰਾ ਕਰਦੇ, ਸੁੱਖੇ ਤੇ ਜਿੰਦੇ ਨੂੰ ਸ਼ਹੀਦ ਕਰਨ ਤੋਂ ਪਹਿਲਾਂ, ਫਾਂਸੀ ਦੇਣ ਤੋਂ ਪਹਿਲਾਂ ਜਾਂ ਹੁਣ ਕਰੀਏ, ਤੇ ਪਤਾ ਹੋਵੇ ਭਈ ਘੇਰਾ ਕਰਨਾ ਤੇ ਸਭ ਪਹੁੰਚੋ, ਤੇ ਸਾਡਿਆਂ ਬਹੁਤਿਆਂ ਦੇ ਭਰਾਵਾਂ ਨੇ ਇਹ ਵੇਖਣਾ, ਸਾਨੂੰ ਚਿੱਠੀ ਨਹੀਂ ਆਈ, ਸਾਨੂੰ ਨਹੀਂ ਬੁਲਾਇਆ ਭਈ ਤੁਸੀਂ ਵੀ ਆਓ, ਅਸੀਂ ਕਿਸ ਤਰ੍ਹਾਂ ਜਾਈਏ, ਵੀ ਸਾਨੂੰ ਕੋਈ ਬੁਲਾਏਗਾ ਤੇ ਅਸੀਂ ਜਾਵਾਂਗੇ। ਦੱਸੋ ਵੀ ਮੁੰਡੇ ਦਾ ਵਿਆਹ ਰੰਭਿਆ ਉੱਥੇ ਵੀ ਜਿੱਥੇ ਚਿੱਠੀਆਂ ਪਾਉਣੀਆਂ ਨੇ, ਆਇਓ ਜੇ। ਸਾਨੂੰ ਕੋਈ ਕਹੇਗਾ ਤੇ ਜਾਵਾਂਗੇ, ਜੇ ਕਿਸੇ ਨੇ ਸਤਿਕਾਰ ਥਾਪੜਾ ਦਿੱਤਾ ਤੇ ਚਲੇ ਜਾਵਾਂਗੇ। ਬੁੱਧੂ ਸ਼ਾਹ ਨਹੀਂ ਸੀ ਚਾਹੁੰਦਾ ਵੀ ਮੈਂ ਦਸਮ ਪਾਤਸ਼ਾਹ ਦੀ ਖੁਸ਼ੀ ਲਵਾਂ, ਵੀ ਆਹ ਲਓ 700 ਮਰੀਦ ਤੇ 4 ਮੇਰੇ ਲੜਕੇ, 500 ਗਿਆ ਤੇ 700 ਲੈ ਆਂਦਾ। ਪਰ ਨਹੀਂ, ਧਰਮੀ ਪੁਰਸ਼ ਦੀ ਕੋਈ ਨਿਸ਼ਾਨੀ ਹੁੰਦੀ ਹੈ। ਮੈਦਾਨੀ ਜੰਗ ਨੂੰ ਚਲੇ ਗਿਆ, ਆਪਣੇ ਪੁੱਤਰ ਮੋਹਰੇ ਕਰਕੇ 700 ਮਰੀਦ ਲੜਾਉਣਾ ਸ਼ੁਰੂ ਕਰ ਦਿੱਤਾ। ਕਹਿਣ ਲੱਗਾ ਆਹ ਜਿਹੜੇ ਪਠਾਨ ਸਾਹਮਣੇ ਨੇ, ਨਿਮਕ ਹਰਾਮੀ, ਤੁਸੀਂ ਇਨ੍ਹਾਂ ਨੂੰ ਆਪਣੇ ਹੱਥੀ ਮਾਰਨਾ। ਪਠਾਣਾ ਦੀ ਲੜਾਈ ਪਠਾਣਾ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘ ਜੰਗ ਕਰ ਰਹੇ ਸਨ, ਇਨ੍ਹਾਂ ਪਠਾਣਾ ਨੇ ਬਹੁਤ ਜ਼ਬਰਦਸਤ ਜ਼ੋਰ ਪਾਇਆ ਹੋਇਆ ਸੀ ਤੇ ਬੁੱਧੂ ਸ਼ਾਹ ਨੇ ਸਿੰਘਾਂ ਨੂੰ ਕਿਹਾ ਵੀ ਤੁਸੀਂ ਦੂਜੀ ਸਾਈਡ ਹੋ ਜਾਓ, ਸਾਡੇ ਵੰਡੇ ਰਹਿਣ ਦਿਓ। ਜਦੋਂ ਬੁੱਧੂ ਸ਼ਾਹ ਨੇ ਇਨ੍ਹਾਂ ਪਠਾਣਾਂ ਨੂੰ, ਬੁੱਧੂ ਸ਼ਾਹ ਦੇ ਮੁਰੀਦਾਂ ਨੇ ਮਾਰਿਆ, ਜਿਵੇਂ ਸੰਤ ਜਰਨੈਲ ਸਿੰਘ ਉਨ੍ਹਾਂ ਦੇ ਪਾਸ ਸਿੰਘ ਨਾਲੇ ਬੰਦਗੀ ਤੇ ਨਾਲੇ ਸ਼ਸਤਰਧਾਰੀ ਸਨਦਬੱਧ ਸਨ, ਸੇਮ ਇਸੇ ਤਰ੍ਹਾਂ ਬੁੱਧੂ ਸ਼ਾਹ ਦੇ ਮੁਰੀਦ ਸੀ, ਨਾਲੇ ਬੰਦਗੀ ਕਰਦੇ ਸੀ, ਨਾਲੇ ਸ਼ਸਤਰਧਾਰੀ ਸੂਰਮੇ ਸਨ। ਸਤਿਗੁਰੂ ਦਸਮ ਪਾਤਸ਼ਾਹ ਦੇ ਪਾਸ ਇੱਕ ਸਿੰਘ ਗਿਆ, ਬੁੱਧੂ ਸ਼ਾਹ ਦੇ ਮੁਰੀਦ ਲੈ ਗਏ ਦਬਾ ਕੇ ਪਠਾਣਾਂ ਨੂੰ ਮਾਰਦੇ ਹੋਏ। ਸਤਿਗੁਰੂ ਦਸਮ ਪਾਤਸ਼ਾਹ ਕਹਿੰਦੇ ਵੀ ਉਹ ਸਾਈਡ ਵੱਲੋਂ ਕੌਣ ਆਇਆ ਜਿਹੜਾ ਦਬਾਈ ਤੁਰਿਆ ਜਾਂਦਾ ਪਿਆ ਦੁਸ਼ਮਣ ਦੀ ਫੌਜ ਨੂੰ? ਇੱਕ ਸਿੰਘ ਨੇ ਕਿਹਾ, ਮਹਾਰਾਜ ਕੋਈ ਮੁਸਲਮਾਨਾਂ ਦਾ ਜਥਾ ਆਇਆ ਤੇ ਉਹ ਮੁਸਲਮਾਨਾਂ ਨਾਲ ਹੀ ਲੜਨ ਲੱਗ ਗਿਆ ਆਣ ਕੇ, ਪਠਾਣਾਂ ਨਾਲ ਹੀ। ਸਤਿਗੁਰੂ ਪਾਤਸ਼ਾਹ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਸਿੰਘੋ ਉਹ ਬੁੱਧੂ ਸ਼ਾਹ ਆਇਆ, ਬੁੱਧੂ ਸ਼ਾਹ ਨੇ ਕਾਰ ਵਿਖਾਈ ਹੈ, ਬੁੱਧੂ ਸ਼ਾਹ ਨੇ ਧੋਣੇ ਧੋ ਦਿੱਤੇ ਨੇ, ਆਪੇ ਨੂੰ ਪਠਾਣਾਂ ਨੂੰ ਸੰਭਾਲ ਲਓ। ਜੋ ਜੰਗ ਕੀਤਾ ਗੁਰੂ ਕੇ ਪਿਆਰਿਆਂ ਨੇ ਉੱਥੇ ਕਮਾਲ ਕਰ ਦਿੱਤੀ। ਗੁਰਬਾਣੀ ਸਿਮਰਨ ਤੇ ਗੁਰੂ ਦੀ ਤਾਕਤ ਕੀ ਹੈ? ਜੇ ਜੀਵਨ ਐਸਾ ਬਣ ਜੇ ਤੇ ਤਾਕਤ ਕੀ ਹੈ, ਸ਼ਕਤੀ ਕੀ ਹੈ ਬਾਣੀ ਦੀ ਤੇ ਬਾਣੀ ਦੀ, ਗੁਰੂ ਦੀ ਬਖਸ਼ਿਸ਼ ਦੀ? ਇੱਕ ਹਲਵਾਈ ਲਾਲ ਚੰਦ, ਇੱਕ ਕਿਰਪਾਲ ਸਾਧ, ਇਹ ਦੋਨੋਂ ਮੈਦਾਨੇ ਜੰਗ ਵਿੱਚ ਸੰਗੋ ਸ਼ਾਹ, ਜੀਤ ਮੱਲ, ਮਾਹਰੀ ਚੰਦ, ਗੁਲਾਬ ਰਾਏ, ਇਹ ਪੰਜ ਭਰਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਭੂਆ ਦੇ ਪੁੱਤਰ ਭਰਾ ਲੱਗਦੇ ਸਨ। ਇਨ੍ਹਾਂ ਨੇ ਬੜਾ ਜ਼ਬਰਦਸਤ ਜੰਗ ਕੀਤਾ। ਵੱਡਾ ਸਾਹਿਬਜ਼ਾਦਾ ਬੀਬੀ ਵੀਰੋ ਜੀ ਦਾ ਮੈਦਾਨੀ ਜੰਗ ਦੇ ਵਿੱਚ ਸੰਗੋ ਸ਼ਾਹ ਸ਼ਹੀਦ ਹੋ ਗਿਆ, ਤੁਰਕਾਂ ਨੂੰ ਮਾਰਦਾ ਮਾਰਦਾ। ਦਸਮ ਪਾਤਸ਼ਾਹ ਦਾ ਖੂਨ ਖੋਲਿਆ, ਆਪ ਤੀਰ ਕਮਾਨ ਪਕੜਿਆ ਦਸਮ ਪਾਤਸ਼ਾਹ ਨੇ। ਇਸ ਜੰਗ ਨੂੰ ਦੇਖ ਕੇ ਸਿੰਘਾਂ ਦੇ ਐਸੇ ਜੁਸੀਲੇ ਰੋਹਬ ਨੂੰ ਵੇਖ ਕਰਕੇ ਕਿਰਪਾਲ ਸਾਧ ਨੇ ਹੱਥ ਜੋੜੇ, ਕਹਿਣ ਲੱਗਾ, ਮਹਾਰਾਜ ਮੈਨੂੰ ਵੀ ਹੁਕਮ ਕਰੋ, ਮੈਂ ਵੀ ਜਾ ਕੇ ਲੜਾਂ। ਬੰਦਗੀ ਵਾਲਾ ਸੀ, ਬਾਕੀ ਦਾ ਭੰਜ ਗਏ, ਗੁਰੂ ਰਹਿ ਗਿਆ ਸੀ ਕੱਲਾ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਸੰਤ ਜੀ, ਤੁਸੀਂ ਕਦੇ ਲੜੇ ਨਹੀਂ। ਕਹਿੰਦਾ, ਮਹਾਰਾਜ ਤੁਸੀਂ ਲੜਾਉਣਾ, ਮੈਨੂੰ ਗੁੱਸਾ ਆਉਂਦਾ ਪਿਆ ਤੇ ਮੈਨੂੰ ਹੀ ਆਗਿਆ ਦਿਓ। ਮਹਾਰਾਜ ਕਹਿੰਦੇ, ਤੇਰੇ ਕੋਲ ਹਥਿਆਰ ਕਿਹੜਾ ਚਲਾਏਗਾ? ਕਹਿੰਦਾ, ਮਹਾਰਾਜ ਕਿਰਪਾਨ ਤਾਂ ਸ੍ਰੀ ਸਾਹਿਬ ਤਾਂ ਮੈਂ ਕਦੇ ਪਕੜੀ ਨਹੀਂ, ਆਹ ਸੋਟਾ ਹੀ ਠੀਕ ਹੈ, ਡਿੰਗ ਪੜਿੰਗਾ ਜਿਹਾ ਸੋਟਾ ਸੀ। ਮਹਾਰਾਜ ਸੱਚੇ ਪਾਤਸ਼ਾਹ ਇਹਦੇ ਦਿਲ ਦਾ ਚਾਓ ਵੇਖ ਕੇ ਕਹਿਣ ਲੱਗੇ, ਚੰਗਾ ਫਿਰ ਇਹ ਜਿਹੜਾ ਜਥੇਦਾਰ ਆ ਰਿਹਾ ਹਯਾਤ ਖਾਂ, ਉਹਦੇ 500 ਪਠਾਨ ਸਨ, ਉਨ੍ਹਾਂ ਵਿਚੋਂ 125 ਪਠਾਨ ਦਾ ਜਰਨੈਲ ਸੀ ਹਯਾਤ ਖਾਂ, ਇਹਨੇ ਕਈਆਂ ਸਿੰਘਾਂ ਨੂੰ ਸ਼ਹੀਦ ਕੀਤਾ ਤੇ ਬੜੇ ਰੋਹਬ ਨਾਲ ਆ ਗਿਆ, ਅੱਗੇ ਵੱਧਦਾ ਆ ਰਿਹਾ ਸੀ। ਮਹਾਰਾਜ ਕਹਿੰਦੇ, ਜਾ ਫਿਰ ਇਹਨੂੰ ਮਾਰ ਕੇ ਆ। ਕਿਰਪਾਲ ਸਾਧ ਨੇ ਹੱਥ ਦੇ ਵਿੱਚ ਉਹ ਕੁਤਕਾ ਡਿੰਗ ਪੜਿੰਗਾ ਸੋਟਾ ਪਕੜਿਆ, ਘੋੜੇ ਤੇ ਚੜਿਆ ਤੇ ਹਯਾਤ ਖਾਂ ਵੱਲ ਨੂੰ ਸਿੱਧਾ ਗਿਆ। ਜਦੋਂ ਹਯਾਤ ਖਾਂ ਨੇੜੇ ਆਇਆ ਤੇ ਖਿੜਖਿੜਾ ਕੇ ਹੱਸ ਪਿਆ ਅੱਗੋਂ, ਕਹਿਣ ਲੱਗੇ, ਆ ਦਸਵੇਂ ਪਾਤਸ਼ਾਹ ਦਾ ਯੋਧਾ ਆ ਗਿਆ ਜੇ, ਸੂਰਮਾ ਆ ਗਿਆ ਜੇ। ਕਹਿੰਦਾ, ਵੀ ਚੰਨ ਚਾੜ ਲਓ, ਕਿਰਪਾਲ ਸਾਧ ਕਹਿਣ ਲਗਾ ਹਯਾਤ ਖਾਂ ਤਗੜਾ ਹੋ ਜਾ, ਅਕਲ ਟਿਕਾਣੇ ਲਿਆ, ਮੈਂ ਤੇਰੇ ਨਾਲ ਜੰਗ ਕਰਨ ਲੱਗਾ। ਕਰ ਵਾਰ, ਜਦੋਂ ਹਯਾਤ ਖਾਂ ਨੇ ਵਾਰ ਕੀਤਾ ਸ੍ਰੀ ਸਾਹਿਬ ਦਾ, ਕਿਰਪਾਲ ਸਾਧ ਨੇ ਅੱਗੇ ਸੋਟਾ ਕੀਤਾ, ਤਲਵਾਰ ਵੱਜ ਕੇ ਦੋ ਟੋਟੇ ਹੋ ਕੇ ਡਿੱਗ ਪਏ। ਘੋੜੇ ਦੀ ਕਾਠੀ ਦੀਆਂ ਰਕਾਬਾਂ ਚ ਪੈਰ ਰੱਖ ਕੇ ਪੱਬਾਂ ਪਾਰ ਹੋ ਕੇ ਕਿਰਪਾਲ ਸਾਧ ਨੇ ਬੜੇ ਜ਼ੋਰ ਦੀ ਸੋਟਾ ਮਾਰਿਆ ਹਯਾਤ ਖਾਂ ਦੇ ਸਿਰ ਵਿਚ, ਉਹ ਸਿਰ ਫੇਰ ਕੇ ਸੁੱਟ ਦਿੱਤਾ ਘੋੜੇ ਤੋਂ ਥੱਲੇ। ਏਡੇ ਜ਼ੋਰ ਚ ਮਾਰਿਆ, ਇਹਦੇ ਥੱਲੇ ਘੋੜਾ ਵੀ ਨਿਕਲ ਗਿਆ, ਆਪ ਡਿੱਗ ਪਿਆ। ਦਸਮ ਪਾਤਸ਼ਾਹ ਨੇ ਬੜੀ ਸੋਭਾ ਕੀਤੀ ਇਹਦੀ, ਲਿਖਿਆ ਦਸਮ ਗ੍ਰੰਥ ਵਿਚ, ਕਿਰਪਾਲ ਕੋ ਪੀਂ ਕੁਤ ਕੋ ਸੰਭਾਰੀ, ਹਠੀ ਖਾਨ ਹਯਾਤ ਕੇ ਸੀਸ ਚਾਰੀ, ਕੱਢੀ ਛਿਛ ਇੱਛੰ ਕਰੀ ਛਿਛ ਇੱਛੰ ਕੱਡਾ ਮੇਦ ਜੋਰੰ, ਜੈਸੇ ਕਾਨ ਮਾਖਨ ਮਟਕੀ ਫੋਰੰ। ਦਸਮ ਪਾਤਸ਼ਾਹ ਕਹਿੰਦੇ ਜਿਵੇਂ ਮੱਖਣ ਵਾਲੀ ਮਟਕੀ ਨੂੰ ਕ੍ਰਿਸ਼ਨ ਜੀ ਭੰਨ ਦਿੰਦੇ ਸੀ ਤੇ ਮੱਖਣੀ ਵਿਚੋਂ ਖਿਲਰ ਜਾਂਦੀ ਸੀ, ਇਸ ਤਰ੍ਹਾਂ ਕਿਰਪਾਲ ਸਾਹਿਬ ਨੇ ਕੁਤਕਾ ਮਾਰ ਕੇ ਤੇ ਹਯਾਤ ਖਾਂ ਜਰਨੈਲ ਦਾ ਸਿਰ ਭੰਨ ਦਿੱਤਾ, ਮਿਝ ਨਿਕਲੀ ਜਿਵੇਂ ਮੱਖਣ ਹੁੰਦਾ। ਇਹਦੇ ਵੱਲ ਵੇਖਿਆ ਇਕ ਲਾਲ ਚੰਦ ਹਲਵਾਈ, ਜਿਨੇ ਪੌਂਟੇ ਸਾਹਿਬ ਹਲਵਾਈ ਦੀ ਦੁਕਾਨ ਪਾਈ ਸੀ, ਉਹਦੇ ਚਿੱਤ ਵਿਚ ਚਾਓ ਜਾਗ ਗਿਆ। ਕਹਿੰਦਾ ਮਹਾਰਾਜ ਮੈਨੂੰ ਵੀ ਹੁਕਮ ਦਿਓ, ਮੈਂ ਵੀ ਜੰਗ ਕਰਾਂ। ਮਹਾਰਾਜ ਕਹਿੰਦੇ ਜਾ, ਸੱਚੇ ਪਾਤਸ਼ਾਹ ਮੈਂ ਹਥਿਆਰ ਸ਼ਸਤਰ ਕਿਹੜਾ ਲਵਾਂ? ਮਹਾਰਾਜ ਕਹਿੰਦੇ ਜਿਹੜਾ ਤੂੰ ਚਲਾ ਸਕਦਾ। ਕਹਿੰਦਾ ਮਹਾਰਾਜ ਮੈਨੂੰ ਕਿਰਪਾਨ ਤੇ ਢਾਲਾ ਦੇ ਦਿਓ। ਮਹਾਰਾਜ ਨੇ ਸਿੰਘ ਨੂੰ ਕਿਹਾ ਲਿਆਓ ਭਾਈ, ਦਿਓ ਇਹਨੂੰ ਸ੍ਰੀ ਸਾਹਿਬ ਤੇ ਢਾਲਾ ਦਿੱਤਾ। ਏਡਾ ਅਣਜਾਣ ਤੇ ਭੋਲਾ, ਜਿਨੇ ਕਦੇ ਸ਼ਸਤਰ ਫੜਿਆ ਕੀ ਵੇਖਿਆ ਨਹੀਂ ਸੀ, ਉਹ ਕਹਿੰਦਾ ਮਹਾਰਾਜ ਮੈਂ ਸ੍ਰੀ ਸਾਹਿਬ ਕਿਹੜੇ ਹੱਥ ਫੜਾਂ ਤੇ ਢਾਲਾ ਕਿਹੜੇ ਹੱਥ ਫੜਾਂ? ਕਹੋ ਗੱਜ ਕੇ ਸਤਨਾਮ। ਮਹਾਰਾਜ ਕਹਿੰਦੇ ਸ੍ਰੀ ਸਾਹਿਬ ਸੱਜੇ ਹੱਥ ਫੜ ਲੈ ਤੇ ਢਾਲਾ ਖੱਬੇ ਹੱਥ ਫੜ ਲੈ। ਮਹਾਰਾਜ ਮੈਂ ਲੜਾਈ ਕਿਵੇਂ ਕਰਾਂ, ਮੈਨੂੰ ਸਮਝਾ ਦਿਓ। ਮਹਾਰਾਜ ਕਹਿੰਦੇ ਜਦੋਂ ਦੁਸ਼ਮਣ ਵਾਰ ਚਲਾਵੇ ਤੂੰ ਅੱਗੇ ਢਾਲ ਕਰ ਦੇ, ਜਦੋਂ ਉਹਦਾ ਵਾਰ ਢਾਲ ਤੇ ਆਵੇਗਾ ਲੱਗੇਗਾ ਤੇ ਤੂੰ ਸ੍ਰੀ ਸਾਹਿਬ ਉੱਤੇ ਚਲਾ ਦੇ। ਉਹ ਲਾਲ ਚੰਦ ਹਲਵਾਈ ਮੈਦਾਨੇ ਜੰਗ ਚ ਦੌੜ ਕੇ ਗਿਆ, ਇਕ ਤਗੜਾ ਯੋਧਾ ਆ ਰਿਹਾ ਸੀ ਅੱਗੇ ਸਿੰਘਾਂ ਨੂੰ ਵੰਗਾਰਦਾ ਹੋਇਆ। ਲਾਲ ਚੰਦ ਨੇੜੇ ਗਿਆ, ਜਦੋਂ ਉਸ ਜਰਨੈਲ ਨੇ ਆਪਣਾ ਵਾਰ ਚਲਾਇਆ ਤਲਵਾਰ ਮਾਰੀ ਤਾਂ ਲਾਲ ਸਿੰਘ ਨੇ ਉਹ ਢਾਲ ਜਿਹੜੀ ਸੀ ਉਹ ਅੱਗੇ ਕੀਤੀ ਤੇ ਸ੍ਰੀ ਸਾਹਿਬ ਮਾਰ ਕੇ ਉਹਨੂੰ ਸਰੀਰ ਤੋਂ ਵੱਢ ਕੇ ਦੋ ਟੋਟੇ ਕਰਕੇ ਸੁੱਟ ਦਿੱਤਾ। ਸਿੰਘਾਂ ਨੇ ਜਕਾਰੇ ਬੁਲਾ ਤੇ ਦੁਸ਼ਮਣ ਦੀ ਫੌਜ ਵੱਲੋਂ ਚੜਾਈ ਹੋਈ। ਮਹਾਰਾਜ ਨੇ ਸਿੰਘ ਭਜਾਏ, ਕਹਿੰਦੇ ਵੀ ਇਹਨੂੰ ਲਾਲ ਸਿੰਘ ਨੂੰ ਪਿਛਾਂ ਭੇਜ ਦਿਓ ਤੇ ਤੁਸੀਂ ਜੰਗ ਕਰੋ। ਕਹਿੰਦੇ ਇਹਦੀ ਇੰਨੀ ਸੁਰਮਤਾਈ ਬੜੀ ਆ, ਇਹ ਤਾਕਤਾਂ ਸਮਰੱਥਾ ਕਿੱਥੋਂ ਮਿਲੀਆਂ? ਗੁਰੂ ਕੀ ਬਾਣੀ ਵਿੱਚੋਂ। ਬਾਣੀ ਤੇ ਬਾਣੇ ਨਾਲ ਲੜਨ ਦੀ ਤਾਕਤ ਤੇ ਸ਼ਹੀਦ ਹੋਣ ਦੀ ਤਾਕਤ, ਇਹ ਦੋ ਚੀਜ਼ਾਂ ਮਿਲਦੀਆਂ ਨੇ। ਕਿਉਂਕਿ ਬਾਣੀ ਵਿਚ ਰਹਿ ਕੇ ਸ਼ਹੀਦ ਹੋਣਾ ਕਿਸੇ ਬੇਸ ਤੇ ਕਿਸੇ ਨਿਸ਼ਾਨੇ ਤੇ, ਇਹ ਵੀ ਕੌਮ ਨੂੰ ਬੜੀ ਵੱਡੀ ਤਾਕਤ ਮਿਲਦੀ ਹੈ। ਜੇ ਸੁੱਖਾ ਤੇ ਜਿੰਦਾ ਕਮਜ਼ੋਰੀ ਵਿਖਾ ਜਾਂਦੇ, ਗੌਰਮੈਂਟ ਕੋਲੋਂ ਕਾਰਾਂ ਕੋਠੀਆਂ ਲੈ ਲੈਂਦੇ, ਗਦਾਰੀ ਕਰਦੇ, ਕੈਟ ਬਣ ਜਾਂਦੇ, ਤਾਂ ਸਾਡਾ ਬੜਾ ਵੱਡਾ ਮੂੰਹ ਕਾਲਾ ਸੀ, ਬੜੀ ਵੱਡੀ ਸਾਨੂੰ ਧੱਬਾ ਲੱਗਣਾ ਸੀ। ਪਰ ਉਹਨਾਂ ਪਿਆਰਿਆਂ ਨੇ ਗੁਰੂ ਦੇ ਇਤਿਹਾਸ ਮੁਤਾਬਕ ਕਰ ਵਿਖਾਇਆ। ਪੌਂਟੇ ਭੰਗਾਣੀ ਦਾ ਜੰਗ ਜਿੱਤਿਆ, ਜੰਗ ਜਿੱਤ ਕੇ ਆਏ ਪੌਂਟੇ ਸਾਹਿਬ। ਬੁੱਧੂ ਸ਼ਾਹ ਫੇਰ ਮਿਲਿਆ ਦਸਮ ਪਾਤਸ਼ਾਹ ਜੀ ਨੂੰ ਆ ਕੇ, ਭੀ ਮਹਾਰਾਜ ਹੁਣ ਮੈਂ ਮਿਲਣ ਜੋਗਾ ਹੋ ਗਿਆ। ਘੁੱਟ ਕੇ ਜੱਫੀ ਵਿਚ ਲਿਆ ਦਸਮ ਪਾਤਸ਼ਾਹ ਨੇ। ਦੋ ਪੁੱਤਰ ਬੁੱਧੂ ਸ਼ਾਹ ਦੇ ਮੈਦਾਨੇ ਜੰਗ ਚ ਭੰਗਾਣੀ ਚ ਸ਼ਹੀਦ ਹੋ ਗਏ। 700 ਮੁਰੀਦਾਂ ਵਿਚੋਂ ਬਹੁਤ ਸਾਰੇ ਮੁਰੀਦ ਸ਼ਹੀਦ ਹੋ ਗਏ। ਦਸਮ ਪਾਤਸ਼ਾਹ ਜਿਹੜੇ ਸਿੰਘ ਸ਼ਹੀਦ ਹੋਏ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਾਮ ਦੇ ਰਹੇ ਸਨ। ਜਦੋਂ ਇਨਾਮ ਦੇ ਰਹੇ ਸੀ, ਬੁੱਧੂ ਸ਼ਾਹ ਦੀ ਵਾਰੀ ਆਈ। ਦਸਮ ਪਾਤਸ਼ਾਹ ਨੇ ਬੁੱਧੂ ਸ਼ਾਹ ਦੀ ਪਰਖ ਕਰਨ ਲੱਗੇ, ਮਹਾਰਾਜ ਨੇ ਚਿਹਰਾ ਢਿਲਾਜਾ ਕਰਕੇ ਤੇ ਬੁੱਧੂ ਸ਼ਾਹ ਨੂੰ ਕਿਹਾ, ਕਹਿਣ ਲੱਗੇ ਬੁੱਧੂ ਸ਼ਾਹ ਬਹੁਤ ਮਾੜਾ ਹੋਇਆ। ਬੁੱਧੂ ਸ਼ਾਹ ਕਹਿੰਦਾ, ਮਹਾਰਾਜ ਕਿਉਂ? ਸਤਿਗੁਰੂ ਸਾਹਿਬ ਕਹਿੰਦੇ ਵੀ ਤੇਰੇ ਦੋ ਸਾਹਿਬਜ਼ਾਦੇ ਸ਼ਹੀਦ ਹੋ ਗਏ ਜੰਗ ਵਿਚ। ਇਤਿਹਾਸ ਪੜ੍ਹ ਕੇ ਦੇਖੋ, ਬੁੱਧੂ ਸ਼ਾਹ ਕਹਿੰਦਾ, ਮਹਾਰਾਜ ਨਹੀਂ, ਇਹ ਮਾੜਾ ਹੋਇਆ ਵੀ ਮੇਰੇ ਦੋ ਸਾਹਿਬਜ਼ਾਦੇ ਜੰਗ ਵਿਚੋਂ ਬਚ ਕਿਉਂ ਗਏ ਨੇ। ਮਹਾਰਾਜ ਕਹਿੰਦੇ, ਕਿਉਂ? ਕਹਿੰਦਾ, ਸੱਚੇ ਪਾਤਸ਼ਾਹ ਦੋ ਸਾਹਿਬਜ਼ਾਦਿਆਂ ਨੇ ਆਪਣਾ ਜਨਮ ਜਿਹੜਾ ਉਹ ਸਫਲਾ ਕਰ ਲਿਆ, ਧਰਮ ਯੁੱਧ ਵਿਚ ਸ਼ਹੀਦ ਹੋਏ ਨੇ, ਚੰਗਾ ਕੰਮ ਕਰਦੇ ਹੋਏ ਸ਼ਹੀਦ ਹੋਏ ਨੇ, ਉਨ੍ਹਾਂ ਨੇ ਮਨੁੱਖਾ ਜਨਮ ਸਵਾਰ ਲਿਆ, ਮੈਨੂੰ ਸੋਭਾ ਮਿਲ ਗਈ। ਜਿਹੜੇ ਬਾਕੀ ਦੋ ਨੇ, ਪਤਾ ਨਹੀਂ ਉਨ੍ਹਾਂ ਦੀ ਮੌਤ ਦਾ ਕੀ ਕਾਰਨ ਬਣੇ, ਕੱਲ ਨੂੰ ਕੋਈ ਕਮਜ਼ੋਰੀ ਆ ਜੇ, ਪੁੱਠੇ ਗਲਤ ਪਾਸੇ ਪੈ ਜਾਣ, ਗਲਤ ਢੰਗ ਨਾਲ ਮੌਤ ਹੋਣ ਤੇ ਉਹ ਮੈਨੂੰ ਕਿਤੇ ਬਦਨਾਮੀ ਨਾ ਦਵਾਉਣ। ਮੇਰੇ ਮਨ ਪੂਰਾ ਖੁਸ਼ ਤਾਂ ਸੀ ਜੇ ਇਹ ਵੀ ਦੋ ਸਾਹਿਬਜ਼ਾਦੇ ਇਸ ਜੰਗ ਚ ਸ਼ਹੀਦ ਹੋ ਜਾਂਦੇ ਤੇ ਮੈਨੂੰ ਪੂਰੀ ਖੁਸ਼ੀ ਫੇਰ ਆਉਣੀ ਸੀ। ਦਸਮ ਪਾਤਸ਼ਾਹ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ, ਸਿੰਘਾਂ ਨੂੰ ਮੋਹਰਾਂ ਧਨ ਦੌਲਤ ਵੰਡੇ, ਬੁੱਧੂ ਸ਼ਾਹ ਨੂੰ ਕੇਸਾਂ ਸਣੇ ਕੰਘਾ ਦਿੱਤਾ। ਇਕ ਸਿੰਘ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਜੀ, ਬੁੱਧੂ ਸ਼ਾਹ ਦੇ ਦੋ ਸਾਹਿਬਜ਼ਾਦੇ ਸ਼ਹੀਦ ਹੋਏ, ਏਡੀ ਵੱਡੀ ਬਹਾਦਰੀ ਵਿਖਾਈ ਹੈ, ਤੁਸੀਂ ਹੀਰੇ ਜਵਾਹਰਾਤ ਸਾਰਿਆਂ ਨੂੰ ਵੰਡਣ ਦਿਓ ਤੇ ਬੁੱਧੂ ਸ਼ਾਹ ਨੂੰ ਇਕ ਕੰਘਾ ਤੇ ਇਕ ਕੜਾ ਦਿੱਤਾ। ਇਕ ਚਿੱਠੀ ਲਿਖ ਕੇ ਦਿੱਤੀ ਸੀ, ਜਿਹੜਾ ਸਿੱਖ ਕੰਘੇ ਸਾਡੇ ਦੇ ਦਰਸ਼ਨ ਕਰਨ ਆਵੇ ਉਹ ਖਾਲੀ ਹੱਥੀ ਨਾਲ ਦਰਸ਼ਨ ਕਰੇ, ਭੇਟਾ ਜ਼ਰੂਰ ਰੱਖੇ। ਬੁੱਧੂ ਸ਼ਾਹ ਦੀ ਰੋਜੀ ਬਣਾਈ ਸੀ। ਮਹਾਰਾਜ, ਤੁਸੀਂ ਇਕ ਚਿੱਠੀ ਦਿੱਤੀ, ਕੰਘਾ ਦਿੱਤਾ, ਕੇਸ ਦਿੱਤੇ। ਸਤਿਗੁਰੂ ਦਸਮ ਪਾਤਸ਼ਾਹ ਕਹਿਣ ਲੱਗੇ, ਸਿੱਖੋ, ਇਹ ਜਿਹੜੇ ਦਸ ਦਸ ਵੀਹ ਹਜ਼ਾਰ ਇਨਾਮ ਦਿੱਤੇ ਨੇ ਮੁੱਕ ਜਾਣੇ ਨੇ, ਆ ਹੀਰੇ ਜਵਾਹਰਾਤ ਤੇ ਸੋਨੇ ਦੀਆਂ ਮੋਹਰਾਂ ਦਿੱਤੀਆਂ ਵੰਡੀਆਂ, ਇਹ ਵੀ ਖਾ ਜਾਣੀਆਂ ਨੇ, ਮੁੱਕ ਜਾਣੀਆਂ ਨੇ, ਪਰ ਜਿਹੜੀ ਦਾਤ ਬੁੱਧੂ ਸ਼ਾਹ ਨੂੰ ਦਿੱਤੀ ਇਹਦੀ ਪੀੜੀਆਂ ਤੱਕ ਇਹਦੀ ਰੋਜੀ ਬਣਾ ਦਿੱਤੀ ਹੈ। ਜਿਹੜਾ ਸਿੱਖ ਆਵੇਗਾ ਉਹ ਕੰਘੇ ਦੇ ਦਰਸ਼ਨ ਕਰੇਗਾ, ਭੇਟਾ ਰੱਖ ਕੇ ਬੁੱਧੂ ਸ਼ਾਹ ਦੇ ਪੋਤ ਪੋਤਰਿਆਂ ਤੱਕ ਰੋਜੀ ਬਣੀ ਰਹੇਗੀ। ਮੈਂ ਬੇਨਤੀ ਕਰ ਰਿਹਾ ਸਾਂ, ਬੁੱਧੂ ਸ਼ਾਹ ਦੇ ਬੋਲ, ਮਹਾਰਾਜ ਇਹ ਮਾੜਾ ਨਹੀਂ ਹੋਇਆ ਵੀ ਦੋ ਬਚ ਗਏ ਨੇ, ਮੈਂ ਕਹਿੰਦਾ ਇਹ ਮਾੜਾ, ਦੋ ਸ਼ਹੀਦ ਹੋਏ ਨੇ, ਇਹ ਮਾੜਾ ਨਹੀਂ ਹੋਇਆ, ਮੈਂ ਕਹਿੰਦਾ ਇਹ ਮਾੜਾ ਹੋਇਆ ਵੀ ਦੋ ਬਚ ਕਿਉਂ ਗਏ ਨੇ। ਗੁਰਮੁਖ ਜੀਵੈ ਮਰੈ ਪ੍ਰਮਾਣ, ਉਹ ਗੁਰਮੁਖ ਪਿਆਰੇ ਮਰ ਕੇ ਗੁਰੂ ਕੇ ਪਿਆਰੇ ਪ੍ਰਮਾਣ ਹੁੰਦੇ ਹਨ, ਉਨ੍ਹਾਂ ਤੇ ਬਖਸ਼ਿਸ਼ ਹੁੰਦੀ ਹੈ ਪਿਆਰਿਆਂ ਦੇ ਉੱਪਰ। ਸਤਿਗੁਰੂ ਗਰੀਬ ਨਿਵਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਬਖਸ਼ਿਸ਼ ਹੈ, ਸਾਡਾ ਸੀਸ ਵੀ ਉੱਚਾ ਤੇ ਉਨ੍ਹਾਂ ਗੁਰਮੁਖ ਪਿਆਰਿਆਂ ਨੇ ਅੱਜ ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ, ਗੁਰਮੁਖ ਪਿਆਰਿਆਂ ਦੀ ਉਸ ਲੀਹ ਦੇ ਉੱਪਰ ਚੱਲ ਕੇ ਕਰ ਵਿਖਾਈ, ਕੌਮ ਦਾ ਸੀਸ ਉੱਚਾ ਕੀਤਾ। ਅੱਜ ਅਸੀਂ ਫਖਰ ਨਾਲ ਕਹਿ ਸਕਦੇ ਹਾਂ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨ ਕਹਾਓ, ਖੇਜੋ ਮਾਂਡਿਓ ਸੂਰਮਾ ਅਬਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਪਰ ਅਫਸੋਸ, ਅਸੀਂ ਇਕੱਠੇ ਨਹੀਂ ਹੁੰਦੇ, ਅਸੀਂ ਇਕੱਠੇ ਹੋ ਕੇ ਕੁਝ ਹੀਲਾ ਨਹੀਂ ਕਰਦੇ, ਕਿਉਂਕਿ ਜੋ ਇਕੱਠ ਨਾਲ ਹੀਲਾ ਹੋ ਸਕਦਾ ਹੋਰ ਨਹੀਂ ਕਿਸੇ ਤਰ੍ਹਾਂ ਹੋ ਸਕਦਾ, ਇਹ ਸਾਨੂੰ ਘਾਟਾ ਹੈ। ਪਾਤਸ਼ਾਹ ਜੀ ਬਖਸ਼ਿਸ਼ ਕਰਨ, ਕੌਮ ਦਾ ਏਕਾ ਕਰਵਾਉਣ। ਧੰਨ ਗੁਰੂ ਦੇਵ ਨਿਵਾਸ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਫਰਮਾ ਰਹੇ ਹਨ,
ਆਪੇ ਕਰਤਾ ਆਪੇ ਭੁਗਤਾ,
ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਆਪ ਹੀ ਭੁਗਤਾ ਰੂਪੀ ਹੋ ਰਿਹਾ ਹੈ,
ਬੰਧਨ ਤੋੜੇ ਸਦਾ ਹੈ ਮੁਕਤਾ,
ਗੁਰਮੁਖਾਂ ਦੇ ਬੰਧਨਾਂ ਨੂੰ ਤੋੜ ਦਿੱਤਾ, ਸਦਾ ਮੁਕਤ ਹੋ ਗਏ ਹਨ ਉਹ, ਜੰਮਣ ਮਰਨ ਦੇ ਬੰਧਨ ਜੰਮ ਜੰਮ ਕੇ ਆਉਣ ਤੇ ਮਰਨ ਦੇ ਬੰਧਨ ਸੁੱਖੇ ਤੇ ਜਿੰਦੇ ਦੇ ਟੁੱਟ ਗਏ,
ਸਦਾ ਮੁਕਤ ਆਪੇ ਹੈ ਸੱਚਾ,
ਉਹ ਸੱਚਾ ਆਪ ਸਦਾ ਵਾਸਤੇ ਮੁਕਤ ਰੂਪ ਹੈ, ਅਥਵਾ ਸਦਾ ਮੁਕਤ ਆਪੇ ਹੈ ਸੱਚਾ, ਸੋ ਉਹ ਸੱਚਾ ਪਰਮੇਸ਼ਰ ਗੁਰੂ ਕੇ ਪਿਆਰਿਓ ਆਪ ਹੀ ਮੁਕਤ ਕਰਨ ਵਾਲਾ, ਆਪ ਹੀ ਸਦਾ ਮੁਕਤ ਰੂਪ ਹੈ,
ਆਪੇ ਅਲਖ ਲਖਾ ਬਣਿਆ,
ਆਪ ਹੀ ਆਪਣੇ ਸਰੂਪ ਨੂੰ ਲਿਖਾਉਣ ਵਾਲਾ ਜਨਾਉਣ ਵਾਲਾ ਹੈ ਉਹ,
ਆਪੇ ਮਾਇਆ ਆਪੇ ਛਾਇਆ,
ਆਪ ਹੀ ਮਾਇਆ ਰੂਪ ਹੈ, ਇਸੇ ਪ੍ਰਕਾਰ ਆਪ ਹੀ ਛਾਇਆ ਰੂਪ ਹੈ।
ਆਪੇ ਮੋਹ ਸਭ ਜਗਤ ਉਪਾਇਆ,
ਆਪੇ ਆਪ ਹੀ ਸਾਰੇ ਜਗਤ ਨੂੰ ਪੈਦਾ ਕੀਤਾ ਹੈ ਪਰਮੇਸ਼ਰ ਨੇ।
ਆਪੇ ਗੁਣਦਾਤਾ ਗੁਣ ਗਾਵੈ,
ਆਪ ਹੀ ਗੁਣਾਂ ਨੂੰ ਦੇਣ ਵਾਲਾ, ਆਪ ਹੀ ਗੁਣਾਂ ਨੂੰ ਗਾਉਣ ਵਾਲਾ ਜਗਿਆਸੂ ਰੂਪ ਹੋ ਰਿਹਾ।
ਆਪੇ ਆਖ ਸੁਣਾਵਣ,
ਆਪ ਹੀ ਕਹਿ ਕੇ ਗੁਰਮੁਖਾਂ ਤੋਂ ਅਗਾਂਹ ਸੁਣਾਉਣਾ ਕਰਦਾ ਹੈ ਸਿੱਖਿਆ ਨੂੰ।
ਆਪੇ ਕਰੇ ਕਰਾਏ, ਆਪੇ
ਆਪ ਹੀ ਹੈ ਸਭ ਕੁਝ ਕਰਨ ਕਰਾਉਣ ਵਾਲਾ।
ਆਪੇ ਥਾਪਿਓ ਥਾਪੇ, ਆਪੇ
ਆਪ ਪੈਦਾ ਕਰਕੇ ਨਾਸ਼ ਕਰਨ ਵਾਲਾ ਸ੍ਰਿਸ਼ਟੀ ਨੂੰ, ਆਪ ਹੀ ਗੁਰਮੁਖਾਂ ਨੂੰ ਵਡਿਆਈ, ਆਪ ਹੀ ਮਨਮੁਖਾਂ ਨੂੰ ਬਦਨਾਮੀ ਦੇਣ ਵਾਲਾ ਹੈ।
ਤੁਝ ਤੇ ਬਾਹਰ ਕਛੂ ਨ ਹੋਵੇ,
ਬ੍ਰਹਮ ਗਿਆਨਤਾ ਦੀ ਅਵਸਥਾ ਵਿਚ ਸਹਿਬ ਜੀ ਫਰਮਾ ਰਹੇ ਹਨ, ਹੇ ਪਰਮੇਸ਼ਰ ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ।
ਤੂੰ ਆਪੇ ਕਾਰ ਲਾਵਣ,
ਆਪ ਹੀ ਕਾਰਾਂ ਵਿਚ ਲਾਉਣ ਵਾਲਾ ਹੈ।
ਆਪੇ ਮਾਰੇ ਆਪ ਜੀਵਾਏ,
ਆਪ ਹੀ ਮਾਰਨ ਵਾਲਾ, ਆਪ ਹੀ ਜੀਵਾਲਣ ਵਾਲਾ ਹੇ ਪਰਮੇਸ਼ਰ।
ਆਪੇ ਮੇਲੇ ਮੇਲ ਮਿਲਾਏ,
ਆਪ ਹੀ ਆਪਣੇ ਮੇਲ ਦੇ ਵਿਚ ਮਿਲਾਉਣ ਵਾਲਾ, ਆਪ ਹੀ ਗੁਰੂ ਦੁਆਰਾ ਆਪਣੇ ਮਿਲਾਪ ਵਿਚ ਮਿਲਾਉਂਦਾ ਹੈ।
ਸੇਵਾ ਤੇ ਸਦਾ ਸੁਖ ਪਾਇਆ,
ਗੁਰੂ ਦੀ ਸੇਵਾ ਕਰਕੇ ਨਿਤ ਸੁਖ ਪ੍ਰਾਪਤ ਹੁੰਦਾ।
ਗੁਰਮੁਖ ਸਹਿਜ ਸਮਾਵਣ,
ਗੁਰਮੁਖ ਸਰੂਪ ਵਿਚ ਸੇਵਾ ਕਰਕੇ ਭੇਦ ਹੋ ਗਏ।
ਆਪੇ ਉੱਚਾ ਉੱਚੋ ਹੋਈ,
ਆਪ ਹੀ ਹੇ ਪਰਮੇਸ਼ਰ ਸੋ ਉੱਚਿਆਂ ਤੋਂ ਉੱਚਾ ਹੈ ਤੂੰ। ਉੱਚੇ ਸੀ ਬ੍ਰਹਮਾ ਸ਼ਿਵ ਜੀ ਵਿਸ਼ਨੂੰ, ਉਨ੍ਹਾਂ ਤੋਂ ਉੱਚਾ ਮਹਾ ਵਿਸ਼ਨੂੰ, ਉਨ੍ਹਾਂ ਤੋਂ ਉੱਚੇ ਤੁਸੀਂ ਆਪ ਹੋ।
ਜਿਸ ਆਪ ਵਿਖਾ ਲੈ ਸੋ ਵੇਖੈ ਕੋਈ,
ਜਿਸ ਨੂੰ ਵਿਖਾਲ ਦੇ ਉਸੇ ਨੇ ਇਸ ਰੂਪ ਨੂੰ ਵੇਖਣਾ ਕੀਤਾ ਹੈ।
ਨਾਨਕ ਨਾਮ ਵਸੈ ਘਟ ਅੰਤਰ,
ਜਿਨ੍ਹਾਂ ਦੇ ਹਿਰਦੇ ਵਿਚ ਪਰਮੇਸ਼ਰ ਤੇਰਾ ਨਾਮ ਵਸ ਗਿਆ।
ਆਪੇ ਵੇਖ ਵਿਖਾਲਣਾ,
ਉਨ੍ਹਾਂ ਨੂੰ ਤੂੰ ਆਪ ਹੀ ਆਪਣਾ ਸਰੂਪ ਵਿਖਾਲਣਾ ਕੀਤਾ ਹੈ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਅੱਜ ਉਹ ਮਾਂ ਜਾਏ, ਉਹ ਗੁਰੂ ਕੇ ਲਾਲ ਗੁਰਮੁਖ ਪਿਆਰੇ, ਜਿਨ੍ਹਾਂ ਨੂੰ ਜ਼ਾਲਮ ਸਰਕਾਰ ਨੇ ਤੜਕੇ 4 ਵਜੇ ਫਾਂਸੀ ਦੇ ਤਖ਼ਤੇ ਤੇ ਲਟਕਾਇਆ, ਉਹ ਗੁਰਮੁਖ ਹੱਸ ਹੱਸ ਕੇ ਸ਼ਹਾਦਤਾਂ ਦੇ ਗਏ, ਗੁਰੂ ਕੀ ਬਾਣੀ ਦੀਆਂ ਪੰਕਤੀਆਂ ਨੂੰ ਸਫਲਿਆਂ ਕਰ ਗਏ। ਜਿਸ ਮਰਨੇ ਤੇ ਜੱਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਪੇ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੈ ਬਹੁ ਨ ਮਰਣਾ ਹੋਏ। ਮਰਨ ਮੁਣਸਾ ਸੂਰਿਆ ਹੱਕ ਹੈ, ਜੇ ਹੋਏ ਮਰੈ ਪਰਵਾਣੋ। ਮਰ ਸਭ ਕਿਸੇ ਨਹੀਂ ਜਾਣੈ, ਪਰ ਮਰਣਾ ਪ੍ਰਵਾਨ ਕਿਸੇ ਕਿਸੇ ਨੇ ਕੀਤਾ, ਇਹਨਾਂ ਗੁਰਮੁਖ ਪਿਆਰੇ ਨੇ ਮਰਣਾ ਪ੍ਰਵਾਨ ਸਫਲਾ ਕਰ ਲਿਆ ਹੈ ਆਪਣਾ। ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ, ਸਭ ਨੇ ਚਲੇ ਜਾਣਾ। ਦਸਮ ਪਾਤਸ਼ਾਹ ਨੇ ਲਿਖਿਆ, ਏਕ ਸ਼ਿਵ ਭਏ ਏਕ ਗਏ ਏਕ ਫੇਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ, ਪਰ ਜਿਨ੍ਹਾਂ ਨੇ ਮਰਨਾ ਸਵਾਰ ਲਿਆ ਗੁਰਮੁਖ ਪਿਆਰਿਆਂ ਨੇ, ਉਨ੍ਹਾਂ ਦੇ ਇਤਿਹਾਸ ਬਣ ਗਏ ਹਨ, ਉਨ੍ਹਾਂ ਤੇ ਬਖਸ਼ਿਸ਼ ਹੋ ਗਈ ਹੈ। ਉਨ੍ਹਾਂ ਗੁਰਮੁਖ ਪਿਆਰਿਆਂ ਬਾਰੇ ਲਿਖਿਆ ਹੈ, ਪੜੋ ਸਾਰੇ।
ਜੈਕਾਰ ਕੀਓ ਧਰਮੀਆਂ ਕਾ, ਜੈਕਾਰ ਕੀਓ ਧਰਮੀਆਂ ਕਾ,
ਜੈਕਾਰ ਕੀਓ ਧਰਮੀਆਂ ਕਾ, ਜੈਕਾਰ ਕੀਓ ਧਰਮੀਆਂ ਕਾ,
ਜੈਕਾਰ ਕੀਓ ਧਰਮੀਆਂ ਕਾ, ਜੈਕਾਰ ਕੀਓ ਧਰਮੀਆਂ ਕਾ,
ਜੈਕਾਰ ਕੀਓ ਧਰਮੀਆਂ ਕਾ, ਜੈਕਾਰ ਕੀਓ।
ਪਾਪੀ ਕੋ ਡੰਡ ਦਿਓ, ਪਾਪੀ ਕੋ ਡੰਡ ਦਿਓ,
ਕੋ ਡੰਡ ਦਿਓ, ਪਾਪੀ ਕੋ ਡੰਡ ਦਿਓ।
ਜੈ ਜੈਕਾਰ ਗੁਰੂ ਹਰਗੋਬਿੰਦ ਸਾਹਿਬ ਦੀ, ਡੰਡ ਮਿਲ ਗਿਆ ਚੰਦੂ ਨੂੰ। ਜੈ ਜੈਕਾਰ ਸਾਹਿਬਜ਼ਾਦਿਆਂ ਦੀ, ਡੰਡ ਮਿਲ ਗਿਆ ਝੂਠਾ ਆਨੰਦ ਨੂੰ। ਜੈ ਜੈਕਾਰ ਭਾਈ ਮਨੀ ਸਿੰਘ ਜੀ ਦੀ, ਡੰਨ ਮਿਲ ਗਿਆ ਤੀਸਰੇ ਦਿਨ ਹੀ, ਭਾਈ ਅੱਗੜ ਸਿੰਘ ਨੇ ਮਾਰ ਦਿੱਤਾ ਉਸਨੂੰ, ਡੰਨ ਮਿਲ ਗਿਆ। ਜੈ ਜੈਕਾਰ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਦੀ, ਡੰਨ ਮਿਲ ਗਿਆ ਇੰਦਰਾ ਗਾਂਧੀ ਨੂੰ, ਡੰਨ ਮਿਲ ਗਿਆ ਰਾਜੀਵ ਨੂੰ, ਬਾਹਮਣ ਰਾਜ ਖਤਮ ਹੋ ਗਿਆ, ਤਖ਼ਤ ਦਿੱਲੀ ਦਾ ਛੁੱਟ ਗਿਆ ਇਨ੍ਹਾਂ ਕੋਲੋਂ, ਬਾਹਮਣਾਂ ਕੋਲੋਂ ਡੰਨ ਮਿਲ ਗਿਆ। ਜੈ ਜੈਕਾਰ ਇਸ ਸੁੱਖੇ ਤੇ ਜਿੰਦੇ ਗੁਰਮੁਖ ਪਿਆਰਿਆਂ ਦੀ, ਡੰਨ ਮਿਲ ਗਿਆ ਵੈਦੇ ਨੂੰ, ਤੇ ਜਿਨ੍ਹਾਂ ਨੇ ਹੁਣ ਵਾਅਦੇ ਕੀਤੇ ਨੇ ਉਨ੍ਹਾਂ ਨੂੰ ਅਗਾਂਹ ਮਿਲ ਜਾਓ। ਪਾਪੀ ਕੋ ਡੰਡ ਦਿਓ ਏ, ਪਾਪੀ ਕੋ ਡੰਡ ਦਿਓ ਏ,
ਪਾਪੀ ਕੋ ਡੰਡ ਦਿਓ।
ਖੋਟੇ ਖਰੇ ਸਭ ਪਰਖੀਆਂ, ਤਿਤ ਸੱਚੇ ਕੈ ਦਰਬਾਰ, ਉਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਐ ਕਰੀ ਸੋ ਐ ਕਰ ਪਾਏ, ਜੈਸਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਰ, ਜੈਕਾਰ ਕੀਓ ਧਰਮੀਆਂ ਕਾ, ਜੈਕਾਰ ਕੀਓ ਧਰਮੀਆਂ ਕਾ, ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ। ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਸੁਖਦੇਵ ਸਿੰਘ ਜੀ ਸੁੱਖਾ ਦੀ ਸ਼ਹਾਦਤ ਸਦਾ ਵਾਸਤੇ ਸਾਡੇ ਹਿਰਦਿਆਂ ਵਿਚ ਵਸਾਉਣ। ਉਨ੍ਹਾਂ ਗੁਰਮੁਖ ਪਿਆਰਿਆਂ ਦੀ ਰੂਹ ਆਤਮਾ ਨੂੰ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ। ਉਨ੍ਹਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਤਾਕਤ ਬਖਸ਼ਣ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।